ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ
Thank you.
खंडो अनक विधि समझावो हम अज्ञान अल्प मत थोरी तुम या तुन निर्दर गावो तुमरी शरण तुम्हारी आशा तुम ही सजन सुहेले राखो राखन हार दयाला नानक घर के बोले राखो राखन हार दयाला नानक घर के बोले जी राखन हार दयाला घर के बोले जी शरीर की इच्छा मानव शरीर की चाहना एक घट 84 लाख जी है जो नहीं बल्कि 33 करोड़ देवता भी कर रहा है उन्होंने भी यह मानव शरीर दुर्लभ है। इसका परम प्रयोजन सही प्राप्त मानव रिया गोविंद मेन की यह तेरी वरिया अवर काज तेरे किते न काम साध संगत कर केवल प्रभु प्राप्ति है। इस दे अनेक उपाय हैं अनेक तंत्र हैं अनेक कष्टदायक साधन हैं जिन्हों द्वारा शरीर नूं बेअंत खेद तकलीफ या कष्ट हुंदा है पर गुरु बाबा जी इस समय दे विच सतगुरु नानक देव महाराज जी का 500 साल पहले यही दसन वास्ते अवतार होया जे शरीर ਦੀਆਂ ਉਮਰਾਂ ਇਸ ਸਮੇਂ ਦੀਆਂ ਜਿਹੇ ਜਿਹੇ ਤਕੜੇ ਯਾਨੀ ਜਿਤਨੀ ਤਾਕਤ ਵਾਲੇ ਸਰੀਰ ਜਿਤਨੇ ਤਾਕਤ ਰੱਖਣ ਵਾਲੇ ਦਿਲ ਦਿਮਾਗ ਹਨ ਉਹ ਜੇ ਸਾਧਨਾ ਦੀ ਲੋੜ ਹੋਇਆ ਕਰਦੀ ਹੈ। ਪਹਿਲੇ ਸਮਿਆਂ ਦੇ ਵਿੱਚ ਲੋਕ ਤਕੜੇ ਨਰੋਏ ਉਮਰਾਂ ਲੰਮੀਆਂ ਬੜੀਆਂ ਬੜੀਆਂ ਕਠਿਨ ਤਪੱਸਿਆਵਾਂ ਕਰਦੇ ਉਹਨਾਂ ਦੀ ਚਾਲ ਚੱਲ ਲੈਂਦੇ ਔਰ ਪ੍ਰਾਣਾਯਾਮ ਸਾਧਨ ਪ੍ਰਾਣਾ ਨੂੰ ਰੋਕਣਾ ਰੇਚ ਗੁਰੂ ਕੁੰਭਕ ਦੁਆਰਾ ਪ੍ਰਾਣਾ ਨੂੰ ਰੋਕ ਕੇ ਮਨ ਨੂੰ ਰੋਕ ਕੇ ਗੁਰੂ ਪ੍ਰਾਪਤੀ ਦਾ ਉਪਰਾਲਾ ਕਰਨਾ। ਪਰ ਇਸ ਸਮੇਂ ਦੇ ਵਿੱਚ ਇਸ ਸਮੇਂ ਦੇ ਲੋਕ ਨੇ ਜਿਸਮਾਨੀ ਹਾਲਤਾਂ ਦਿਲੀ ਦਿਮਾਗੀ ਹਾਲਤਾਂ ਨੂੰ ਦੇਖਿਆ ਜਾਵੇ ਇਹ ਦੋਵੇਂ ਸਾਧਨ ਕਰਨ ਦੇ ਯੋਗ ਨਹੀਂ ਹਨ। ਉਮਰਾਂ ਬਹੁਤ ਛੋਟੀਆਂ ਉਹਨਾਂ ਦੀਆਂ ਖੁਰਾਕਾਂ ਨਹੀਂ ਰਹਿ ਗਈਆਂ ਵੇ ਜੇ ਆਚਾਰ ਵਿਵਹਾਰ ਆਹਾਰ ਨਹੀਂ ਰਹਿ ਗਏ ਇਸ ਕਰਕੇ ਬਹੁਤ ਫਰਕ ਪੈ ਗਿਆ। ਗੁਰੂ ਜੀ ਨੇ ਤਦੇ ਹੀ ਗੁਰਸਿੱਖੀ ਭਗਤੀ ਮਾਰਗ ਚਲਾਇਆ ਜਿਸ ਦੇ ਸੌਖੇ ਮੁੱਖ ਅਸੂਲ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਦੱਸਿਆ। ਸੋ ਆਪ ਜੀ ਨੇ ਤਪੱਸਿਆ ਦੀ ਬਜਾਏ ਗੁਰੂ ਸੰਗਤ ਦੀ ਸੇਵਾ ਰੱਖ ਦਿੱਤੀ ਔਰ ਪ੍ਰਾਣਾਯਾਮ ਦੀ ਬਜਾਏ ਸਿਮਰਨ ਦੀ ਥਿਓਰੀ ਸਿਮਰਨ ਦੀਆਂ ਯੁਕਤੀਆਂ ਉਕਤੀਆਂ ਰੱਖੀਆਂ। ਬਾਣੀ ਦੇ ਵਿੱਚ ਮਨ ਦੀ ਇਕਾਗਰਤਾ ਕੀਰਤਨ ਵਿੱਚ ਮਨ ਦੀ ਇਕਾਗਰਤਾ ਔਰ ਸਿਮਰਨ ਦੁਆਰਾ ਮਨ ਦੀ ਇਕਾਗਰਤਾ ਸੋ ਇਉਂ ਇਸ ਉਪਾਅ ਨੂੰ ਜਿਹਨਾਂ ਜਿਹਨਾਂ ਕੀਤਾ ਉਹਨਾਂ ਨੇ ਆਪਣਾ ਮਾਨੁਖਤਨ ਸਫਲਾ ਕਰ ਲਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੱਤਾਂ ਦੀ ਤਨਵਾਂ ਖੰਡਾਂ ਦੇ ਵਿੱਚ ਚੱਕਰ ਲਗਾ ਕੇ ਕਰਤਾਰਪੁਰਾ ਨਿਵਾਸ ਰੱਖਦੇ ਹਨ ਆਪ ਜੀ ਦੀ ਸੇਵਾ ਦੇ ਵਿੱਚ ਲੈਣਾ ਜੀ ਹਾਜ਼ਰ ਹੋਏ ਜਿਹੜੇ ਪਹਿਲੇ ਸ਼ਕਤੀ ਦੇ ਉਪਾਸ਼ਕ ਸੀ। ਆਪ ਜੀ ਨੇ ਗੁਰੂ ਕੀ ਸਿੱਖੀ ਧਾਰਨ ਕਰਕੇ ਸੇਵਾ ਔਰ ਭਜਨ ਦੋ ਗੱਲਾਂ ਨਿਭਾਈਆਂ ਜਿਸ ਦਾ ਫਲ ਪ੍ਰਭੂ ਪ੍ਰਾਪਤੀ ਨਹੀਂ ਬਲਕਿ ਗੁਰੂ ਨਾਨਕ ਅੰਤਰਯਾਮੀ ਦੇ ਵਿੱਚ ਅਖੇਦ ਹੋ ਕੇ ਜਗ ਦੇ ਤਾਰਕ ਬਣੇ ਦੂਸਰੇ ਗੁਰੂ ਨਾਨਕ ਕਹਿਲਾਏ ਬੇਅੰਤ ਦੁਨੀਆਂ ਦਾ ਉਧਾਰ ਕੀਤਾ। ਯਾਨੀ ਸੇਵਾ ਔਰ ਭਜਨ ਦੋ ਗੱਲਾਂ ਗੁਰੂ ਬਾਬੇ ਨੇ ਜਨਮ ਦੀ ਸਫਲਤਾ ਦਾ ਸੌਖਾ ਉਪਾਅ ਸਾਨੂੰ ਦੱਸਿਆ। ਨਾਮ ਜਪੀਏ ਤੰਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਂਦਾ ਜਪੀਏ ਤੰਦੂਰ ਹੁੰਦੇ ਸੇਵਾ ਕਰਕੇ ਮਾਣ ਪਾਈਂਦਾ ਸੇਵਾ ਕਰਕੇ ਮਾਣ ਪਾਈਂਦਾ ਸੰਗਤੇ ਸਾਧਨ ਪ੍ਰਭੂ ਪ੍ਰਾਪਤੀ ਦੇ ਦੱਸੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਗੁਰੂ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਮੰਨਿਆ। ਗੁਰੂ ਤੇ ਪਰਮੇਸ਼ਰ ਅਭੇਦ ਹਨ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰ ਪਰਮੇਸ਼ਰ ਇੱਕੋ ਜਾਂ, ਜੋਤ ਸੁਭਾਵੇ ਸੋ ਪ੍ਰਮਾਣ। ਗੁਰੂ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ। ਪਰਮੇਸ਼ਰ ਵੈਸੇ ਨਿਰਾਕਾਰ ਸਰੂਪ ਹੈ। ਪਰਮੇਸ਼ਰ ਦਾ ਸਰੂਪ ਰੂਪ ਨਾ ਰੇਖ ਨਾ ਰੰਗ, ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ, ਕਿਸੇ ਬੁਝਾਏ ਨਾਨਕ ਹੋਵੇ ਸੋ ਪ੍ਰਸੰਨ। ਅਤਿਅੰਤ ਸੂਖਮ ਜਿੱਥੇ ਮਨ ਬਾਣੀ ਨਹੀਂ ਪਹੁੰਚ ਸਕਦੇ, ਉਹ ਵਾਹਿਗੁਰੂ ਦਾ ਸਰੂਪ ਹੈ। ਉੱਥੇ ਪਹੁੰਚਣ ਵਾਸਤੇ ਬੁੱਧ ਨੂੰ ਇਹੋ ਜਿਹੀ ਬਰੀਕ ਕਰਨਾ ਪੈਂਦਾ। ਗੁਰੂ ਉਸਦੇ ਵਿੱਚ ਅਭੇਦ ਹੈ, ਪਰਮੇਸ਼ਰ ਵਿੱਚ ਲਿਵਲੀਨ ਹੈ। ਇਸ ਕਰਕੇ ਗੁਰੂ ਤੇ ਗੋਬਿੰਦ ਵਿੱਚ ਫਰਕ ਕੋਈ ਨਹੀਂ ਹੋਇਆ ਕਰਦਾ। ਐਵੇਂ ਕਹਿ ਲਓ, ਗੁਰੂ ਪਰਮੇਸ਼ਰ ਦਾ ਸਾਕਾਰ ਸਰੂਪ ਹੈ, ਪਰਮੇਸ਼ਰ ਗੁਰੂ ਦਾ ਨਿਰਾਕਾਰ ਸਰੂਪ ਹੋਇਆ ਕਰਦਾ। ਸੋ ਇੱਕ ਦਫ਼ਾ ਤਪਿਆਣੇ ਸਾਹਿਬ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਜਿੱਤ ਕੇ ਬਹੁਤ ਸਾਰੇ ਵਕਤ ਦੇ ਮੁਖੀ ਮੁਖੀ ਸਿੱਖ, ਭਾਈ ਬੁੱਢਾ ਬਾਲਾ ਔਰ ਬਹੁਤ ਸਾਰੇ ਬ੍ਰਹਮਗਿਆਨੀ ਸਿੱਖ ਬੈਠੇ ਹੋਏ ਹਨ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਬਾਲੇ ਨੂੰ ਇੱਕ ਸਵਾਲ ਕੀਤਾ, ਭਾਈ ਬਾਲਾ, ਤੂੰ ਗੁਰੂ ਨਾਨਕ ਜੀ ਨਾਲ ਸੁੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾਇਆ, ਜਿੱਥੇ ਜਿੱਥੇ ਗੁਰੂ ਬਾਬਾ ਜੀ ਪਹੁੰਚੇ ਤੂੰ ਨਾਲ ਸੀ, ਸੇਵਾ ਬੜੀ ਕੀਤੀ, ਇਉਂ ਦੱਸ ਤੇਰੀ ਸੰਭਾਵਨਾ ਗੁਰੂ ਨਾਨਕ ਵਿੱਚ ਕਿਹੋ ਜਿਹੀ ਸੀ, ਤੂੰ ਗੁਰੂ ਨਾਨਕ ਜੀ ਨੂੰ ਕੀ ਕਰਕੇ ਸਮਝਦਾ ਰਿਹਾ ਹੈ। ਇਹ ਬਚਨ ਸੁਣ ਕੇ ਭਾਈ ਬਾਲੇ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਮਹਾਰਾਜ ਮੈਂ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾਤਕ। ਗੁਰੂ ਅੰਗਦ ਜੀ ਮੁਸਕਰਾ ਕੇ ਕਹਿੰਦੇ, ਗੁਰੂ ਸ਼ੀਸ਼ਾ ਰੂਪ ਹੈ, ਸ਼ੀਸ਼ੇ ਤੋਂ ਜਿਹਾ ਜੋ ਕਿ ਮੂੰਹ ਦੇਖਦਾ ਵੈਸਾ ਉਹਨੂੰ ਆਪਣਾ ਮੂੰਹ ਦਿਸ ਜਾਂਦਾ, ਰੋਂਦਾ ਦੇਖਦਾ ਰੋਂਦਾ ਦਿੰਦਾ, ਹੱਸਦਾ ਦੇਖਦਾ ਹੱਸਦਾ ਦਿਸ ਪੈਂਦਾ। ਇਹ ਧਰਤੀ ਰੂਪ ਹੈ, ਜ਼ਮੀਨ ਵੀ ਜਿਹਾ ਜੋ ਕੋਈ ਬੀਜ ਬੀਜਦਾ ਵੈਸਾ ਉੱਗ ਪੈਂਦਾ ਹੈ। ਇਸੇ ਤਰ੍ਹਾਂ ਗੁਰੂ ਨਾਲ ਜਿਹੋ ਜਿਹੀ ਕੋਈ ਭਾਵਨਾ ਲਗਾਉਂਦਾ ਵੈਸਾ ਫਲ ਮਿਲਦਾ। ਗੁਰੂ ਸਾਕਸ਼ਾਤ ਪਾਦਮ ਹੈ, ਜਿਹੋ ਜਿਹੀ ਭਾਵਨਾ ਕਿਸੇ ਦੀ ਵੈਸਾ ਫਲ ਮਿਲਦਾ ਹੈ। ਤਾਂ ਕਿਉਂਕਿ ਗੁਰੂ ਨਾਨਕ ਜੀ ਨੂੰ ਇੱਕ ਮਹਾਂਪੁਰਖ ਕਰਕੇ ਨਿਸ਼ਠਾ ਕੀਤੀ, ਇਸੀ ਸੰਭਾਵਨਾ ਨਾਲ ਦਰਸ਼ਨ, ਇਸੀ ਸੰਭਾਵਨਾ ਨਾਲ ਸੇਵਾ ਕਰਦਾ ਰਿਹਾ ਹੈ, ਤੂੰ ਮਹਾਂਪੁਰਖ ਬਣ ਗਿਆ। ਕਲਪ ਬਿਸ਼ਤੀ ਨਾ ਹੀ ਹੈ। ਸੋ ਜਦੋਂ ਇਹ ਗੁਰੂ ਅੰਗਦ ਜੀ ਨੇ ਬਚਨ ਕੀਤਾ, ਸਾਰੇ ਸਿੱਖਾਂ ਨੇ ਹੱਥ ਜੋੜ ਕੇ ਉਹਨਾਂ ਅੱਗੇ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਆਪ ਦੱਸੋ, ਆਪ ਗੁਰੂ ਨਾਨਕ ਜੀ ਨੂੰ ਕੀ ਕਰਕੇ ਸਮਝਦੇ ਰਹੇ, ਆਪਦੀ ਸੰਭਾਵਨਾ ਉਹਨਾਂ ਵਿੱਚ ਕਿਹੋ ਜਿਹੀ ਸੀ। ਇਹ ਬਚਨ ਸੁਣ ਕੇ ਗੁਰੂ ਅੰਗਦ ਜੀ ਕਹਿਣ ਲੱਗੇ, ਬਾਈ ਮੈਂ ਤਾਂ ਗੁਰੂ ਨਾਨਕ ਜੀ ਨੂੰ ਸਾਕਸ਼ਾਤ ਗੁਰੂ ਪਰਮ ਰੂਪ ਕਰਕੇ ਸਮਝਦਾ, ਮੇਰੀ ਭਾਵਨਾ ਇੱਦੋਂ ਕਦੇ ਘੱਟ ਨਹੀਂ ਹੋਈ, ਇਸੀ ਭਾਵਨਾ ਨਾਲ ਦਰਸ਼ਨ, ਇਸੀ ਭਾਵਨਾ ਨਾਲ ਮੈਂ ਸੇਵਾ ਕੀਤੀ ਹੈ। ਅਤੇ ਸਾਰੇ ਸਿੱਖਾਂ ਨੇ ਅਰਜ਼ ਕੀਤੀ, ਗਰੀਬਾਂ ਗੁਰੂ ਸ਼ੀਸ਼ਾ ਰੂਪ ਤਾਂ ਹੈ ਹੀ, ਭਾਈ ਬਾਲੇ ਨੇ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾ ਤਾਂ ਮਹਾਂਪੁਰਖ ਬਣ ਗਿਆ, ਆਪ ਨੇ ਗੁਰੂ ਨਾਨਕ ਜੀ ਨੂੰ ਗੁਰੂ ਪਾਰਬਨ ਕਰਕੇ ਜਾਣੇ, ਆਪ ਗੁਰੂ ਪਰਮੇਸ਼ਵਰ ਬਣ ਗਏ। ਜਿਹੋ ਜਿਹੀ ਭਾਵਨਾ ਲਾਉਂਦਾ ਗੁਰੂ ਨਾਲ ਵੈਸਾ ਫਲ ਮਿਲ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਇਸ ਦੀ ਵਾਪਦੀ ਕਥਾ ਇਉਂ ਸੁਣਾਉਂਦੇ ਹਨ।
ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ, ਸਤਿਗੁਰ ਪੁਰਖ ਦਮ ਹੈ, ਸਤਿਗੁਰ ਪੁਰਖ ਦਮ ਹੈ।
ਜਗ ਦੇਖਣ ਵਾਲਾ ਜੇ ਸਾਨੂੰ ਕਰ ਪਾ ਲਈਏ ਇਹੋ ਵੇਖਾਲਾ ਮਾਨੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ ਜਿਹਾ ਬੀਜੇ ਸੋਲਣੇ ਫਲ ਕਰਮ ਸਵਾਲਾ ਸੇਵਕ ਦਰਗੇ ਸੁਰਖਰੂ ਬੇਮੁਖ ਮੂੰਹ ਕਰ ਗੁਰੂ ਨੇ ਜੇ ਸੀ ਭਾਵਨਾ ਨਾਲ ਕਿਸੇ ਨੇ ਸੇਵਿਆ ਪੈਸਾ ਫਲ ਮਿਲਿਆ ਸਵਈਓ ਇਸੇ ਤਰ੍ਹਾਂ ਗੁਰੂ ਸਾਕਸ਼ਾਤ ਪਾਰਮ ਰੂਪ ਹੈ
ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਜੀ
ਸੇਵਾ ਕਰਕੇ ਜਨਮ ਸਫਲਾ ਕਰਦੀਆਂ ਹਨ ਭਜਨ ਵਿਆਸ ਹੁੰਦੇ ਹਨ ਦੋ ਵੇਲੇ ਕੀਰਤਨ ਕਥਾ ਦੀਆਂ ਪ੍ਰਪਾਟੀਆਂ ਚੱਲ ਰਹੀਆਂ ਹਨ ਜਿਤਨੀ ਦੇਰ ਤੱਕ ਗੁਰੂ ਸ਼ਰਨ ਪ੍ਰਾਪਤ ਨਾ ਹੋਵੇ ਬਹੁਤ ਲੋਕ ਆਪਣੇ ਆਪ ਮੁਕਤ ਦੇ ਆਪਣੀ ਕਲਿਆਣ ਦੇ ਆਪਣੀ ਮਤ ਦੇ ਅਨੁਸਾਰ ਇੱਧਰਲੇ ਉੱਧਰਲੇ ਉਪਾਅ ਕਰਿਆ ਕਰਦੇ ਹਨ ਦੇਖੇ ਗਏ ਬਾਬਾ ਅਮਰਦਾਸ ਜੀ ਬਚਪਨ ਤੋਂ ਹੀ ਸ੍ਰੇਸ਼ਟਾਚਾਰ ਵਾਲੇ ਜਿਤਨੇ ਅੱਛੇ ਗੁਣ ਚਾਹੀਦੇ ਸਨ ਉਹਨਾਂ ਵਿੱਚ ਕੁਦਰਤੀ ਪਾਏ ਜਾਂਦੇ ਸਨ ਸੋ ਇਸ ਤੋਂ ਇਲਾਵਾ ਆਪ ਸਾਲ ਵਿੱਚ ਦੋ ਦਫਾ ਗੰਗਾ ਜੀ ਦੀ ਯਾਤਰਾ ਕਰਿਆ ਕਰਦੇ ਸੀ యాత్ర సత్సంగ తీర్థ సచ్చా తీర్థ సత్సంగ దశే తీర్థాన్ని బాబత జే విచార కీతీ జాయే గురువాణి చౌందా తీర్థ కీయే ఏక ఫల సంత మిలే ఫల చార గురు మిలే ఫల అనేక హై కహత కబీర విచార ਜੇ ਤੀਰਥ ਕੀਤੀਆਂ ਇੱਕ ਗੁਣਾ ਫਲ ਹੈ ਤਾਂ ਸੰਤ ਸ਼ਾਂਤ ਚਿੱਤ ਸ਼ਾਂਤ ਆਤਮਾ ਮਹਾਤਮਾ ਮਿਲ ਜਾਏ ਚੌਗਣਾ ਫਲ ਹੋ ਜਾਂਦਾ ਗੁਰੂ ਸ਼ਰਨ ਪ੍ਰਾਪਤ ਹੋ ਕੇ ਭਜਨ ਬੰਦਗੀ ਕਰਨ ਲੱਗ ਪਿਆ ਇਸ ਮਾਰਗ ਚੱਲ ਪਿਆ ਅਤੇ ਫਲਾਂ ਦਾ ਘਾਟਾ ਨਹੀਂ ਰਹਿੰਦਾ ਤਾਂ ਤੇ ਤੀਰਥਾਂ ਦਾ ਇੱਕ ਗੁਣਾ ਫਲ ਵੀ ਤਦ ਹੈ ਜੇ ਤੀਰਥ ਜਿਵੇਂ ਕਰਨੇ ਚਾਹੀਦੇ ਨੇ ਉਸ ਤਰੀਕੇ ਸਿਰ ਕੀਤੇ ਜਾਣ ਤੀਰਥ ਇਉਂ ਨਹੀਂ ਹੋਣੇ ਚਾਹੀਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੋ ਲੱਸੀ ਨਾਤਿਆਂ ਦੋ ਪੋ ਚੜ੍ਹੀਏ ਸਹੋਰ ਬਾਹਰ ਧੋਤੀ ਤੂੰ ਬੜੀ ਅੰਦਰ ਵਿਸ਼ਨ ਕੋਰ ਸਾਧ ਭਲੇ ਨਾਤਿਆਂ ਚੋਰ ਸੋ ਚੋਰਾਂ ਚੋਰ ਤੀਰਥਾਂ 'ਤੇ ਜਾ ਕੇ ਜੁੱਤੇ ਚਰਾ ਲੈਣੇ ਜੇਬਾਂ ਕੱਟਣੀਆਂ ਹੋਰ ਕਈ ਕੁਛ ਕਰਨੇ ਉਹ ਤੀਰਥਾਂ 'ਤੇ ਜੇ ਗੁਣਾ ਇਸ਼ਨਾਨ ਕੀਤੇ ਤਾਂ ਕੁਛ ਪੁੰਨ ਵੀ ਹੈ ਤਾਂ ਕਈ ਗੁਣਾ ਪਾਪ ਸਿਰ ਚਾੜ੍ਹ ਕੇ ਆਉਂਦਾ ਹੈ ਬਲਕਿ ਬੰਜਰ ਪਾਪ ਬਣ ਜਾਂਦਾ ਹੈ ਇਉਂ ਇਸ ਕਰਕੇ ਇਉਂ ਤੀਰਥ ਨੁਕਸਾਨ ਦੇਣ ਤੀਰਥ ਸ਼ਰਧਾ ਨਾਲ ਕਰੇ ਜੇ ਤੀਰਥ ਕਰਨਾ ਹੈ ਉੱਥੇ ਜਾ ਕੇ ਕੁਛ ਪੁੰਨ ਦਾਨ ਵੀ ਕਰੇ ਕੁਛ ਸੇਵਾ ਵੀ ਕਰੇ ਸਤਸੰਗ ਅਕਸਰ ਤੀਰਥਾਂ 'ਤੇ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਮਹਾਂਪੁਰਖ ਇਕੱਠੇ ਹੁੰਦੇ ਨੇ ਉੱਥੇ ਮਨ ਚਿੱਤ ਲਗਾ ਕੇ ਸੁਣੇ ਕੁਛ ਨਾ ਕੁਛ ਨਿਸ਼ਚਿਤ ਕਰਮ ਵੀ ਛੋੜ ਕੇ ਆਵੇ ਤਦ ਜਾ ਕੇ ਤੀਰਥ ਕੀਏਗਾ ਏਕ ਫਲ ਹੈ ਵਰਨਾ ਨਹੀਂ ਕਹਿ ਰਹੇ ਹੋ ਬਾਬਾ ਜੀ ਬਾਬਾ ਅਮਰਦਾਸ ਜੀ ਬਚਪਨ ਤੋਂ ਹੀ ਜਿਹੜੇ ਨਿਸ਼ਚਿਤ ਕਰਮ ਮੰਦਰਾ ਮਾਰ ਚੋਰੀ ਜਾਰੀ ਠੱਗੀ ਦੁਰਾਚਾਰ ਨਿੰਦਿਆ ਝੂਠ ਸਾਰਿਆਂ ਦੇ ਪਰੇ ਸਨ ਸਾਲ ਵੀ ਦੋ ਦਫਾ ਗੰਗਾ ਜੀ ਦੀ ਯਾਤਰਾ ਉੱਥੇ ਜਾ ਕੇ ਸੇਵਾ ਆਦਿ ਕਰਨੀ ਸਭ ਕੁਛ ਕਰਨੀ ਇਸ ਤੋਂ ਇਲਾਵਾ ਆਪਣੇ ਆਪ ਹੀ ਖੋਰਸ ਮੰਤਰ ਦੀ ਪੱਕੀ ਮਾਲਾ ਖੋਰਸ ਮੰਤਰ ਵਾ ਜਿਹੜਾ ਧਰੂ ਨੇ ਜਪਿਆ ਸੀ ਜੇ ਗੁਰੂ ਸ਼ਰਨ ਨਹੀਂ ਸੀ ਪ੍ਰਾਪਤ ਆਪਣੇ ਆਪ ਹੀ ਬਹੁਤ ਸਾਰੇ ਸੁਣ ਸੁਣਾ ਕੇ ਲੱਗ ਜਾਂਦੇ ਹੈ ਇਉਂ ਆਪ ਜੀ ਪੱਕੀ ਮਾਲਾ 108 ਕੱਚੀਆਂ ਮਾਲਾ ਦੀ ਇੱਕ ਪੱਕੀ ਮਾਲਾ ਕਹਿਲਾਉਂਦੀ ਹੈ ਇਹ ਰੋਜ਼ਾਨਾ ਕਰਦੇ ਹੁੰਦੇ ਸਨ ਇਹੋ ਜਿਹੇ ਉਹਨਾਂ ਦੇ ਸੁਭਾਅ ਇਉਂ ਉਹਨਾਂ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ ਸੀ ਬਚਪਨ ਲੰਘ ਗਈ ਜਵਾਨੀ ਵੀ ਲੰਘ ਗਈ ਬੁਢਾਪਾ 10 ਬਾਲ 3 ਸਰਵਣ ਤੀਸਾਂ ਕਾ ਸੁੰਦਰ ਕਹਾਵੈ 40 ਨਵੇਂ 85 ਪੱਖ ਸੇ ਸੱਠੀ ਕੇ ਬੁਢੇਪਾ ਆਵੈ 17 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ 90 ਕਾਸੇ ਜਸਨੀ ਮੂਲਾਂ ਜਣ ਅਪਵਲ ਟੰਡੋਲਮ ਤੁਮ ਡਿਠਮੈਂ ਨਾਨਕ ਜਗ ਤੂੰ ਹੈ ਕਾ ਧੌਲਾ ਤੂੰ ਇਹ ਵੀ ਨਹੀਂ ਹੈ ਦੇਖਣ ਨੂੰ ਦੀਂਦਾ ਹਵਾ ਹੀ ਉੱਡ ਜਾਂਦਾ ਇਸੇ ਤਰ੍ਹਾਂ ਸਰੀਰ ਦੀਂਦੇ ਹਨ ਜਦੋਂ ਮੌਤ ਰੂਪੀ ਹਵਾ ਹੀ ਪਤਾ ਨਹੀਂ ਕਿੱਦਣ ਨੂੰ ਛਾਏ ਨਹੀਂ ਹੋ ਜਾਂਦੇ ਦੇਖਦੇ ਨਹੀਂ ਕਿੰਨੇ ਉੱਡ ਕੇ ਕੋਈ ਦੀਂਦਾ ਉਹਨਾਂ ਦੇ ਅਕਸ਼ ਮਾਤ ਹੀ ਰਹਿ ਗਏ ਹਨ ਗੱਲਾਂ ਹੀ ਰਹਿ ਗਈਆਂ ਸਯੋਂ ਸੰਸਾਰ ਦੀ ਇਹ ਜੀ ਦਿਸ਼ਾ ਹੈ ਸੰਸਾਰ ਧੂਏ ਦਾ ਪਹਾੜ ਹੈ ਸੱਤ ਨਹੀਂ ਹੈ ਸਯੋਂ ਆਪ ਜੀ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ ਹਰ ਸਾਲ ਹੀ ਇਸੇ ਤਰ੍ਹਾਂ ਅੱਜ ਕੱਲ੍ਹ ਵਾਂਗੂ ਨਹੀਂ ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਕਰਨੀ ਬੜੀ ਔਖੀ ਸੀ ਕਿਉਂਕਿ ਜੰਗਲਾਤ ਬਹੁਤ ਸਨ ਜੰਗਲਾਂ ਵਿੱਚ ਬੜੇ ਦਰਿੰਦੇ ਰਹਿੰਦੇ ਸਨ ਲੋਕ ਇਕੱਠੇ ਹੋ ਕੇ ਜਾਂਦੇ ਹੁੰਦੇ ਨਾਲ ਪੰਜੀਰੀਆਂ ਬਣਾ ਕੇ ਲੈ ਜਾਂਦੇ ਕਿੰਨਾ ਚਿਰ ਲੱਗਿਆ ਕਰਦਾ ਸੀ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਮਿਲ ਕੇ ਜਾਂਦੇ ਕੀ ਪਤਾ ਮੁੜਨਾ ਹੈ ਕਿ ਨਾ ਮੁੜਨਾ ਇਉਂ ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਕਰਨੀ ਅੱਜ ਸਮੇਂ ਨਾਲ ਬਹੁਤ ਜ਼ਿਆਦਾ ਔਖੀ ਸੀ ਅੱਜ ਇੰਨੇ ਆਸਾਨ ਸਾਧਨ ਬਣ ਗਏ ਸੜਕਾਂ ਅੱਛੀਆਂ ਹੋ ਗਈਆਂ ਰੇਲਾਂ ਹੋ ਗਈਆਂ ਮੋਟਰਾਂ ਹੋ ਗਈਆਂ ਦੂਰ ਜਾਂ ਹਵਾਈ ਜਹਾਜ਼ ਹੋ ਗਏ ਪੈਸੇ ਦੀ ਲੋੜ ਕਿਵੇਂ ਫਿਰ ਇਸ ਤਰੀਕੇ ਸਿਰ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਸਾਧਨ ਹੈ ਨਹੀਂ ਸਨ ਇਉਂ ਇਹ ਕੁਛ ਹੋਣ ਦੇ ਬਾਵਜੂਦ ਆਪ ਜੀ ਦੋ ਦਫ਼ਾ ਗੰਗਾ ਜੀ ਦੀ ਯਾਤਰਾ ਇਸ਼ਨਾਨ ਆਦਿ ਕਰਿਆ ਕਰਦੇ ਸਨ ਪੂਰੀ ਵਿਧੀ ਅਨੁਸਾਰ ਸੋ ਇਸੇ ਤਰ੍ਹਾਂ ਆਖਰੀ ਯਾਤਰਾ ਦੇ ਵਿੱਚ ਉਹਨਾਂ ਨੂੰ ਕੋਈ ਇੱਕ ਕਰਮਕਾਂਡੀ ਪੰਡਿਤ ਜੋ ਕਿ ਨਗੁਰੇ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ ਇਹੋ ਜਿਹੇ ਦਾ ਮਿਲਾਪ ਹੋ ਗਿਆ ਇਕੱਠੇ ਰਹੇ ਬਹੁਤ ਦੇਰ ਤੱਕ ਆਪ ਜੀ ਦੇ ਚੰਗੇ ਗੁਣ ਚੰਗੇ ਸੁਭਾਅ ਸਾਰੀਆਂ ਗੱਲਾਂ ਬਾਤਾਂ ਦੇਖ ਕੇ ਆਪ ਤੋਂ ਪੰਜੀਰੀ ਲੈ ਕੇ ਵੀ ਉਹ ਖਾਂਦਾ ਰਿਹਾ ਆਪ ਜੀ ਦੇ ਚਰਨ ਵਿੱਚ ਪੰਧ ਰੇਖਾ ਦੇਖ ਕੇ ਵੀ ਉਹ ਬੜਾ ਖੁਸ਼ ਹੋਇਆ ਥੋੜ੍ਹਾ ਜਿਹਾ ਪਾਮਿਸਟ ਵੀ ਸੀ ਰੇਖਾ ਵਗੈਰਾ ਦਾ ਵੀ ਜਾਣੂ ਸੀ ਆਪ ਦੇ ਚਰਨ ਵਿੱਚ ਪਦਮ ਰੇਖਾ ਜੋ ਬਾਦਸ਼ਾਹਾਂ ਦੇ ਜਾਂ ਅਵਤਾਰਾਂ ਦੇ ਹੋਇਆ ਕਰਦੇ ਰੇਖ ਤਾਂ ਨਹੀਂ ਹੁੰਦੀ ਉਹ ਦੇਖ ਕੇ ਵੀ ਖੁਸ਼ ਆ ਇਤਿਹਾਸ ਇੱਕ ਦਿਨ ਉਸਨੇ ਗੱਲਬਾਤ ਵਾਪਸ ਆ ਗਏ ਤੀਰਥ ਯਾਤਰਾ ਕਰਕੇ ਆਪ ਜੀ ਦੇ ਪਿੰਡ ਆ ਗਏ ਰਹਿੰਦੇ ਸਹਿੰਦੇ ਰਹੇ ਰਾਤ ਦਾ ਵਕਤ ਹੈ, ਬਾਹਰ ਬੈਠੇ ਨਿਕਥਾਂ, ਗੱਲਾਂ ਬਾਤਾਂ ਚੱਲੀਆਂ, ਹੋਰ ਰੋਗੀ ਗੱਲਾਂ ਕਿਵੇਂ ਹੈ, ਆਪ ਨੂੰ ਕਿਵੇਂ ਇਜਾਜ਼ ਦਿੰਦੇ ਨੇ ਘਰ ਦੇ? ਕਹਿੰਦੇ ਸਾਨੂੰ ਤਾਂ ਕੋਈ ਕਹਿੰਦਾ ਹੀ ਕੋਈ ਨਹੀਂ, ਲੜਕੀਆਂ ਹਨ, ਲੜਕੇ ਹਨ, ਅਸੀਂ ਖੁਸ਼ੀ ਨਾਲ ਆਪਣਾ ਇਸ ਪਾਸੇ ਲੱਗੇ ਰਹਿੰਦੇ, ਸਾਨੂੰ ਹੋਰ ਕੋਈ ਸੰਕਲਪ ਨਹੀਂ ਹੈ। ਬੜੇ ਭਾਗਾਂ ਵਾਲੇ ਉਹ ਕਹਿਣ ਲੱਗੇ, ਅਸੀਂ ਪੁੱਛਣ ਲੱਗਿਆ ਆਪਦੇ ਗੁਰਦੇਵ ਕੌਣ ਹਨ, ਜਿਹਨਾਂ ਦੀ ਦੀਖਿਆ ਅਨੁਸਾਰ ਆਪਣਾ ਜਨਮ ਸਫਲ ਕਰਦੇ ਹੋ। ਇਹ ਵਚਨ ਸੁਣ ਕੇ ਆਪ ਜੀ ਕਹਿਣਗੇ, ਇਹ ਗੱਲ ਤਾਂ ਨਹੀਂ ਮੈਂ ਜਾਣਦਾ ਗੁਰਦੇਵ ਕੀ ਹੁੰਦਾ, ਲੇਕਿਨ ਮੈਂ ਜਨਮ ਤੋਂ ਹੀ ਕੋਈ ਨਿਸ਼ਚਿਤ ਕਰਮ ਨਹੀਂ ਕੀਤਾ, ਚਾਰ ਮਾਰ ਚੋਰੀ ਚਾਰੀ ਠੱਗੀ ਦੁਆਚਾਰ ਹੋਰ ਜੋ ਕਿਸੇ ਦਾ ਬੁਰਾ ਨਹੀਂ ਕੀਤਾ। ਦੋ ਦਫ਼ਾ ਗੰਗਾ ਜੀ ਦੀ ਯਾਤਰਾ ਕਰਨਾ, ਜਾਤੇ ਹੋਰ ਸੰਭਲੀ ਹੈ, ਫਿਰ ਕੋਟਸ ਮੰਤਰ ਦੀ ਪੱਕੀ ਮਾਲਾ ਕਰਦਾ, ਇੰਨਾ ਕੁਛ ਕਰਨ ਦੇ ਬਾਵਜੂਦ ਕਿ ਗੁਰੂ ਦੀ ਫਿਰ ਵੀ ਲੋੜ ਰਹਿ ਗਈ? ਇੰਨੀ ਗੱਲ ਜਦੋਂ ਬਾਬਾ ਜੀ ਨੇ ਕਈ ਹੈਰਾਨ ਹੋ ਗਿਆ, ਉਹ ਬਾਬਾ ਜੀ ਮੈਂ ਤਾਂ ਸਮਝਦਾ ਸਾਂ ਕਿ ਤੁਸੀਂ ਗੁਰਮੁਖ ਹੋਗੇ, ਲੇਕਿਨ ਤੁਸੀਂ ਨਗੁਰੇ, ਮੈਂ ਤਾਂ ਮੇਰੇ ਤਾਂ ਪ੍ਰਣ ਸੀ ਨਗੁਰੇ ਦੇ, ਇੱਥੇ ਮੈਂ ਖਾਂਦਾ ਨਹੀਂ ਸੀ ਹੁੰਦਾ, ਮੈਂ ਤਾਂ ਪੰਜਰੀ ਲੈ ਕੇ ਖਾਂਦਾ ਨਹੀਂ, ਤੁਸੀਂ ਤਾਂ ਮੇਰੇ ਜਪ ਤਪ ਸਾਰੇ ਭ੍ਰਿਸ਼ਟ ਕਰ ਦਿੱਤੇ। ਸਤਿਗੁਰੂ ਬਾਜੋ ਗੁਰੂ ਨੇ ਕੋਈ ਨਗੁਰੇ ਕਾ ਹੈ ਨਾ ਬੁਰਾ, ਨਗੁਰੇ ਪੁਰਸ਼ ਤਾਂ ਨਾ ਹੀ ਬੁਰਾ ਹੈ, ਨਗੁਰਾ ਪੁਰਸ਼ ਜਿੱਥੇ ਬਹਿੰਦਾ ਸਵਾ ਗਜ਼ ਧਰਤੀ ਨੂੰ ਸ਼ੁੱਧ ਕਰ ਦਿੰਦਾ ਹੈ। ਸੋ ਉਹ ਵੀ ਸਾਖੀ ਸੁਣਾਈ ਕਿਸੇ ਮੌਕੇ, ਦੇਵਤੇ ਦੀ ਸਭਾ ਲੱਗਦੇ ਜਗਨਨਾਥ ਤੀਰਥ ਹੈ, ਜਿਹਨਾਂ ਵਿੱਚ ਨਾਰਦ ਵੀ ਆਉਂਦਾ, ਬ੍ਰਹਮਾ ਦਾ ਪੁੱਤਰ ਹੈ, ਅਜੀ ਨਗੁਰਾ ਸੀ। ਸੋ ਜਿੱਥੇ ਬਹਿੰਦਾ ਉੱਥੋਂ ਸਵਾ ਗਜ਼ ਮਿੱਟੀ ਪਤਾ ਕੇ ਬਾਹਰ ਫੈਂਕੀ ਜਾਂਦੀ ਹੈ। ਇੱਕ ਦਿਨ ਫਿਰਦਾ ਫਿਰਦਾ ਪੁੱਛਣ ਲੱਗੇ, ਕੀ ਕਰਦੇ ਹੋ? ਮਜ਼ਦੂਰ ਕਹਿਣ ਲੱਗੇ, ਨਾਰਦ ਹੈ ਕੋਈ ਨਗੁਰਾ, ਹੈ ਤਾਂ ਬ੍ਰਹਮਾ ਦਾ ਪੁੱਤਰ ਪਰ ਨਗੁਰਾ ਹੈ ਜੇ। ਜਦ ਵੀ ਸਭਾ ਲੱਗਦੀ ਜਿੱਥੇ ਬੈਠਾ ਹੁੰਦਾ ਸੀ, ਸਭਾ ਗਜ਼ ਮਿੱਟੀ ਪੱਟ ਕੇ ਬਾਹਰ ਫੈਂਕਦੇ, ਨਗੁਰੇ ਪੁਰਸ਼ ਦੇ ਹੀ ਜੇ ਦਿਸ਼ਾ ਹੈ। ਸੋ ਉਹਨੂੰ ਬੜਾ ਦੁੱਖ ਹੋਇਆ, ਆਪਣੇ ਪਿਤਾ ਬ੍ਰਹਮਾ ਜੀ ਨੂੰ ਜਾ ਕੇ ਕਹਿਣ ਲੱਗੇ, ਇਹ ਕੀ ਗੱਲ, ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਤੁਹਾਨੂੰ ਤਿੰਨ ਮੁੱਖ ਦੇਵਤਿਆਂ ਵਿੱਚੋਂ? ਉਹ ਕਹਿੰਦੇ ਕੁਛ ਵੀ ਹੈ ਭਾਵੇਂ, ਇਸੀ ਗੱਲ ਹੈ, ਨਗੁਰੇ ਦੀ ਤਾਂ ਗਤੀ ਹੈ ਸੀ, ਨਗੁਰੇ ਦੀ ਬਾਬਤ ਐਵੇਂ ਕੁਛ ਦੱਸਿਆ ਹੋਇਆ।
ਬਿਨਾਂ ਗੁਰਾਂ ਤੋਂ ਮੁਕਤ ਨਾ ਜੀ ਹੋਵੇ, ਪੁੱਛੋ ਬ੍ਰਹਮੇ ਨਾਰਦੇ, ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਬ੍ਰਹਮੇ ਨਾਰਦੇ,
ਬਿਨਾਂ ਗੁਰਾਂ ਤੋਂ ਮੁਕਤ ਨਾ ਜੀਓ, ਜੋ ਬ੍ਰਹਮੇ ਨਾਰਦੇ, ਬਿਨਾਂ ਗੁਰਾਂ ਤੋਂ ਮੁਕਤ ਨਾ ਜੀਓ।
சத்குரு பூரா ஜெய மிலே பைய ரத்ன வீச்சா மந்தி ஜெய குரியாப்பன பைய சர்வப்பிரியார் நாம் பதார்த்த பாய அவுகுண மேட்டன் ஹார் பாயிரே குரு பின் கியான் ந ஹோயே ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਈ ਗੁਰੂ ਬਿਨਾਂ ਗਿਆਨ ਨਹੀਂ ਬ੍ਰਹਮਾ ਨੂੰ ਪੁੱਛ ਲਓ ਨਾਰਦ ਨੂੰ ਪੁੱਛ ਲਓ ਵੇਦ ਵਿਆਸ ਨੂੰ ਪੁੱਛ ਲਓ ਯਾਨੇ ਗੁਰੂ ਬਿਨਾਂ ਗਿਆਨ ਨਹੀਂ ਗਿਆਨ ਬਿਨਾਂ ਮੁਕਤ ਨਹੀਂ ਐਸਾ ਬਹੁਤ ਸਾਰੇ ਪ੍ਰਮਾਣ ਦੇ ਕੇ ਉਸ ਬ੍ਰਹਮਚਾਰੀ ਕਰਮਕਾਂਡੀ ਨੇ ਬਾਬਾ ਜੀ ਨੂੰ ਅੱਛੀ ਤਰ੍ਹਾਂ ਸਮਝਾਇਆ ਫਿਰ ਉਹਨਾਂ ਪੁੱਛਿਆ ਜਿਹੜੇ ਸ੍ਰੇਸ਼ਟਾਚਾਰ ਕਰਦੇ ਨੇ ਲੋਕ ਗੁਰੇ ਹਨ ਦਾਨ ਕਰਦੇ ਹਨ ਪੁੰਨ ਕਰਦੇ ਹਨ ਭਜਨ ਪਾਠ ਵੀ ਆਪਣੇ ਆਪ ਥੋੜ੍ਹਾ ਬਹੁਤ ਕਰਦੇ ਹਨ ਚੰਗੇ ਕਰਮਾਂ ਦਾ ਇਹਨਾਂ ਦਾ ਫਲ ਸੁੱਖ ਦੱਸਿਆ ਫਿਰ ਜੇ ਮੁਕਤ ਨਾ ਹੋਈ ਇਹ ਕਰਮ ਕਿੱਧਰ ਜਾਣਗੇ ਉਹਦੀ ਬਾਬਤ ਦੱਸਿਆ ਗੁਰਮੰਤਰੀ ਨਿਸ ਜੋ ਪੁਰਾਣੀ ਤਿਰਗੰਤ ਜਨ ਤ੍ਰਿਸ਼ਟਣ ਹੈ ਸ਼ੂਕਰ ਹੈ ਕੁੱਕਰ ਹੈ ਗਰਭ ਹੈ ਸਰਪਣੇ ਕਾਕਾ ਹੈ ਤੁਰੁਖ ਲੈ ਗੁਰਾ ਪੁਰਸ਼ ਜਿਹੜਾ ਹੈ ਗੁਰਮੰਤਰ ਤੋਂ ਹੀ ਨਾ ਜਿਹੜਾ ਪ੍ਰਾਣੀ ਉਹਦਾ ਜਨਮ ਚਿਖਾਰ ਜੋਗ ਉਹਨੂੰ ਕਾਵਾਂ ਕੁੱਤਿਆਂ ਖੋਤਿਆਂ ਕਦੇ ਆਦਿ ਦੀਆਂ ਜੋਨੀਆਂ ਮਿਲਣਗੀਆਂ ਮਾਨੁਖ ਤਾਂ ਨਹੀਂ ਮਿਲੇਗਾ ਜਿਹੜੇ ਪੁੰਨ ਆਦਿ ਕਰਦਾ ਹੈ ਨੁਗਰਾ ਰਹਿ ਕੇ ਪੁੰਨ ਦਾ ਫਲ ਸੁੱਖ ਜ਼ਰੂਰ ਹੈ ਇਹ ਪਰਮੇਸ਼ਰ ਦੀ ਮਰਿਆਦਾ ਈਸ਼ਵਰੀ ਮਰਿਆਦਾ ਜਦ ਤੋਂ ਸ੍ਰਿਸ਼ਟੀ ਰਚੀ ਰਹੇ ਜਦ ਤੱਕ ਰਹੇਗੀ ਉਹਦੀ ਮਰਿਆਦਾ ਕੰਮ ਕਰਦੀ ਰਹੇਗੀ ਨੁਗਰਾ ਰਹਿ ਕੇ ਜੋ ਪੁੰਨ ਕਰਮ ਕਰਦਾ ਹੋਰ ਜੋਨੀਆਂ ਵਿੱਚ ਉਹਦਾ ਫਲ ਸੁੱਖ ਰਚੀ ਰਹੇ ਜਦ ਤੱਕ ਰਹੇਗੀ ਉਹਦੀ ਮਰਿਆਦਾ ਕੰਮ ਕਰਦੀ ਰਹੇਗੀ ਨਗੁਰਾ ਰਹਿ ਕੇ ਜੋ ਪੁੰਨ ਕਰਮ ਕਰਦਾ ਹੋਰ ਜੋਨੀਆਂ ਵਿੱਚ ਉਹਦਾ ਫਲ ਸੁੱਖ ਭੁਗਤ ਲੂਗਾ ਇੱਕ ਮਨੁੱਖ ਦੇ ਨਹੀਂ ਮਿਲੇਗੀ ਮੁਕਤ ਤੱਕ ਕਿਤੇ ਦਰਕਨਾਰ ਰਹੇਗੀ ਸੋ ਇਸ ਵਾਸਤੇ ਹੋਰ ਬਹੁਤ ਸਾਰੇ ਪ੍ਰਮਾਣ ਦੇ ਕੇ ਉਸਨੇ ਬਾਬਾ ਅਮਰਦਾਸ ਜੀ ਨਸ਼ੀਨ ਕਰਵਾ ਦਿੱਤੀ ਉਹਨਾਂ ਦੇ ਦਿਮਾਗ ਵਿੱਚ ਬਿਠਾ ਦਿੱਤੀ ਵੀ ਨਗੁਰੇ ਪੁਸ਼ਟੀ ਗਤੀ ਨਹੀਂ ਹੈ ਭਾਵੇਂ ਕਿਤਨਾ ਵੀ ਸ੍ਰੇਸ਼ਟਾਚਾਰ ਹੈ ਉਸ ਦਿਨ ਤੋਂ ਆਪ ਜੀ ਨੂੰ ਜ਼ਬਰਦਸਤ ਲੱਗਣ ਲੱਗੀ ਉਹ ਤਾਂ ਕੁਝ ਥੋੜ੍ਹਾ ਜਿਹਾ ਘਬਰਾ ਕੇ ਜਲਾ ਕੇ ਵੀ ਮੈਂ ਤੁਹਾਨੂੰ ਗੁਰੇ ਦੇ ਹੱਥੋਂ ਕਦੇ ਕੁਛ ਖਾਧਾ ਨਹੀਂ ਸੀ ਮੇਰਾ ਪਰਣ ਸੀ ਨੂੰ ਗੁਰੇ ਦੇ ਹੱਥੋਂ ਖਾਂਦਾ ਨਹੀਂ ਸੀ ਸਾਧ ਸਿੰਘ ਜਦੋਂ ਪਰਣ ਤੰਗ ਹੁੰਦਾ ਆਦਮੀ ਦਾ ਬੜਾ ਘਬਰਾਹਟ ਹੁੰਦੀ ਹੈ ਬੜਾ ਖੇਦ ਹੋਇਆ ਕਰਦਾ ਹੈ ਇੱਕ ਦਫ਼ਾ ਦਾ ਜ਼ਿਕਰ ਇੱਕ ਕੋਈ ਇਹੋ ਜਿਹਾ ਪ੍ਰੇਮੀ ਸੀ ਹੀ ਜਿਸ ਦੀ ਸ਼ਰਧਾ ਗੰਗਾ ਜੀ ਦੇ ਇਸ਼ਨਾਨ 'ਤੇ ਸੀ ਜਿਹਨੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ ਉਹਦੇ ਘਰੋਂ ਉਹਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ ਉਹ ਕਿਤੇ ਗੰਗਾ ਜੀ ਦੀ ਯਾਤਰਾ ਨਾਲ ਚੱਲਿਆ ਰਸਤੇ ਦੇ ਵਿੱਚ ਕਿਸੇ ਮਹਾਂਪੁਰਖ ਦਾ ਆਸ਼ਰਮ ਆ ਗਿਆ ਉਹ ਉਹਨਾਂ ਦੀ ਨਿਸ਼ਠਾ ਭਗਤੀ ਗਿਆਨ ਵਿੱਚ ਸੀ ਸੋ ਉੱਥੇ ਲੰਗਰ ਵਗੈਰਾ ਵੀ ਚੱਲਦਾ ਸੀ ਸਾਧੂ ਰਹਿੰਦੇ ਸੀ ਭਜਨ ਕਰਨ ਵਾਲੇ ਉੱਥੇ ਉਸਨੂੰ ਰਾਤ ਪੈ ਗਈ ਅੱਗੇ ਘਣਾ ਜੰਗਲ ਸੀ ਇਹ ਜਾਣ ਕੇ ਅੱਗੇ ਜਾਂਦੇ ਹਾਂ ਤਾਂ ਰਸਤੇ 'ਚ ਕੋਈ ਜੰਗਲੀ ਜਾਨਵਰ ਨਾ ਤੰਗ ਕਰੇ ਰਾਤ ਇੱਥੇ ਕੱਟ ਲੈਂਦੇ ਹਾਂ ਕੱਲ੍ਹ ਸਵੇਰੇ ਚੱਲਾਂਗੇ ਠਹਿਰ ਗਿਆ ਸ਼ਾਮ ਦਾ ਵਕਤ ਲੰਗਰ ਵਗੈਰਾ ਦੀ ਘੰਟੀਆਂ ਵੱਜ ਗਈਆਂ ਪ੍ਰਸ਼ਾਦ ਛਕ ਲਏ ਇਹ ਜਾਣ ਕੇ ਇਹ ਤਾਂ ਨੇੜੇ ਹੀ ਰਹਿੰਦੇ ਹਨ ਤਾਂ ਕਈ ਦਫ਼ਾ ਇਸ਼ਨਾਨ ਕੀਤਾ ਹੁਣ ਇਹ ਆਪਣੇ ਦਿਲ ਵਿੱਚ ਹੀ ਖਿਆਲ ਕਰਕੇ ਉਸਨੇ ਉੱਥੋਂ ਉਸ ਲੰਗਰ ਵਿੱਚੋਂ ਭੋਜਨ ਛਕ ਲਿਆ ਬਾਅਦ ਵਿੱਚ ਮੁਖੀ ਮਹਾਤਮਾ ਦੇ ਪਾਸ ਹੋਰ ਵੀ ਪ੍ਰੇਮੀ ਆ ਬੈਠੇ ਉਹ ਵੀ ਆ ਬੈਠੇ ਆਪਣੇ ਆਪਣੇ ਖਿਆਲ ਦੀ ਗੱਲ ਹਮੇਸ਼ਾ ਮਹਾਂਪੁਰਖ ਪਾਸ ਜਾ ਕੇ ਕੋਈ ਛੇੜਿਆ ਕਰਦਾ ਹੈ ਉਸਨੇ ਗੱਲ ਛੇੜੀ ਬਾਬਾ ਜੀ ਆਪਣੇ ਤਾਂ ਕਈ ਦਫ਼ਾ ਗੰਗਾ ਜੀ ਦਾ ਇਸ਼ਨਾਨ ਕੀਤਾ ਹੁਣੇ ਕਿਉਂਕਿ ਆਪ ਨੇੜੇ ਵੱਸਦੇ ਹੋ ਉਹ ਕਹਿਣ ਲੱਗੇ ਬਾਈ ਅਸੀਂ ਤਾਂ ਇੱਕ ਵਾਰੀ ਵੀ ਨਹੀਂ ਕੀਤਾ ਸਾਡੀ ਨਿਸ਼ਠਾ ਤਾਂ ਸਾਡੀ ਸ਼ਰਧਾ ਤਾਂ ਭਗਤੀ ਔਰ ਗਿਆਨ 'ਤੇ ਹੈ ਇਸ ਕਰਕੇ ਯਾਤਰਾ ਗੰਗਾ ਜੀ ਦੀ ਵਿੱਚੇ ਆ ਗਈ ਸੱਚਾ ਤੀਰਥ ਨਾ ਹੈ ਇਹ ਸੁਣ ਕੇ ਉਹ ਘਬਰਾ ਗਿਆ ਓਹੋ ਕਹਿਣ ਲੱਗਾ ਮੈਂ ਤਾਂ ਪ੍ਰਣ ਭੰਗ ਕਰ ਬੈਠਾ ਮੈਂ ਤਾਂ ਉਸਦੇ ਹੱਥੋਂ ਜਾਂ ਉਸਦੇ ਘਰੋਂ ਕਦੇ ਨਹੀਂ ਸਿੱਖਾਦਾ ਜਿਹਨੇ ਕਦੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ ਤਾਂ ਕਹਿੰਦੇ ਕੀਤਾ ਹੀ ਨਹੀਂ ਕਦੇ ਘਬਰਾਹਟ ਹੋਣੀ ਲਾਜ਼ਮੀ ਸੀ ਸੂਰਜ ਛਿਪ ਗਿਆ ਘਬਰਾਇਆ ਉਸ ਹੱਦ ਤੋਂ ਡੇਰੇ ਦੀ ਤੋਂ ਬਾਹਰ ਨਿਕਲ ਗਿਆ ਮੈਂ ਇੱਥੇ ਨਹੀਂ ਰਹਿੰਦਾ ਰਾਤ ਨੂੰ ਨਾਲ ਇੱਕ ਟਿੱਬਾ ਸੀ ਉੱਚਾ ਜਿਹਾ ਗਰਮੀ ਦਾ ਮੌਸਮ ਸੀ ਕੁਛ ਉਹਦੇ ਉੱਪਰ ਜਾ ਕੇ ਰਾਤ ਇੱਥੇ ਕੱਟ ਲੈਂਦੇ ਹਾਂ ਸਵੇਰੇ ਚੱਲਾਂਗੇ ਕਿਉਂਕਿ ਅੱਗੇ ਘਣਾ ਜੰਗਲ ਹੈ ਘਬਰਾਏ ਆਦਮੀ ਨੂੰ ਨੀਂਦ ਨਹੀਂ ਪਿਆ ਕਰਦੀ ਕੁਦਰਤੀ ਗੱਲ ਹੈ, ਨੀਂਦ ਦੇ ਨਾ ਆਉਣ ਦਾ ਕਾਰਨ ਚਿੱਤ ਦੀ ਘਬਰਾਹਟ ਹੈ, ਖੋਭ ਹੈ। ਘਬਰਾਹਟ ਹੋਣ ਕਰਕੇ ਉਸਨੂੰ ਨੀਂਦ ਨਾ ਪਈ, ਅੱਧੀ ਰਾਤ ਗੁਜ਼ਰ ਗਈ, ਪਿਛਲਾ ਪੈ ਰਾਤਰੀ ਦਾ ਹੋਇਆ। ਕੀ ਦੇਖਦਾ ਹੈ, ਤਿੰਨ ਗਊਆਂ ਕਾਲੇ ਰੰਗ ਦੀਆਂ ਚਲੀਆਂ ਆ ਰਹੀਆਂ ਹਨ, ਟਿੱਬੇ ਦੇ ਪਾਸ ਦੀਆਂ ਗੁਜ਼ਰੀਆਂ। ਅੱਗੇ ਜਿੱਥੇ ਬਾਹਰਲੇ ਪਾਸੇ ਗੰਦੇ ਜਿਹੇ ਪਾਣੀ ਦਾ ਡੁੰਮ ਸੀ, ਜਿਹੜਾ ਅੰਦਰੋਂ ਉੱਥੋਂ ਦੇ ਨਾਉਣ ਇਸ਼ਨਾਨ ਆਦਿ ਕਰਨ ਵਾਲੇ ਸਾਧ ਮਹਾਤਮਾ ਉਹਨਾਂ ਦੇ ਨਾਉਣ ਵਗੈਰਾ ਦਾ ਪਾਣੀ ਆਉਂਦਾ ਸੀ, ਉੱਥੇ ਬਾਹਰ ਗਿਰਦਾ ਸੀ। ਉੱਥੇ ਆ ਕੇ ਉਹਨਾਂ ਨੇ ਕਾਲੇ ਰੰਗ ਦੀਆਂ ਗੂੰਆਂ ਨੇ ਚਿੱਬੀਆਂ ਲਗਾਈਆਂ, ਉਹਨਾਂ ਦੇ ਰੰਗ ਸਫੈਦ ਹੋ ਗਏ, ਚਿੱਟੇ ਹੋ ਗਏ। ਇਹ ਦੇਖਦਾ ਰਿਹਾ, ਵਾਪਸ ਮੁੜਿਆ ਜਾਂਦਿਆਂ ਹੈਰਾਨ ਹੋ ਗਿਆ ਵੀ ਇਹਨਾਂ ਦੇ ਰੰਗ ਸਫੈਦ ਕਿਵੇਂ ਹੋ ਗਏ, ਹੁਣ ਇੱਥੋਂ ਲੰਘੀਆਂ ਨੇ, ਕਾਲੇ ਰੰਗ ਸਨ। ਉਹ ਪੁੱਛਣਗੇ, ਤੁਸੀਂ ਕੌਣ ਹੋ? ਪਹਿਲੇ ਜਾਣਿਆ ਤੁਹਾਡੇ ਰੰਗ ਕਾਲੇ ਹੋ, ਗੰਦੇ ਜਿਹੇ ਪਾਣੀ ਵਿੱਚ ਤੁਸੀਂ ਚਿੱਬੀਆਂ ਲਾਈਆਂ, ਤੁਹਾਡੇ ਰੰਗ ਸਫੈਦ ਹੋ ਗਏ, ਇਹ ਕੀ ਕਾਰਨ ਹੈ, ਅਸਲੀ ਹਕੀਕਤ ਖੋਲ੍ਹ ਕੇ ਦੱਸੋ। ਉਹ ਕਹਿਣ ਲੱਗੇ, ਅਸੀਂ ਤਿੰਨ ਪਵਿੱਤਰ ਨਦੀਆਂ, ਗੰਗਾ, ਜਮਨਾ, ਗੋਦਾਵਰੀ, ਇਸ ਅਭਿਮਾਨੀ ਦੇਵਤਾ ਇਹਨਾਂ ਦੇ, ਸਾਡੇ ਰੰਗ ਕਾਲੇ ਪਹਿਲੇ ਕਿਉਂ ਸਨ? ਲੋਕ ਸਾਡੇ ਸ਼ਰਧਾ ਨਾਲ ਇਸ਼ਨਾਨ ਆਦਿ ਕਰਦੇ ਨੇ, ਪਾਪ ਛੱਡ ਜਾਂਦੇ, ਪਾਪ ਦਾ ਰੰਗ ਹਮੇਸ਼ਾ ਕਾਲਾ, ਇਸ ਕਰਕੇ ਸਾਡੇ ਰੰਗ ਕਾਲੇ ਸਿਆਹ ਹੋ ਗਏ ਸੀ। ਅਸੀਂ ਇਹੋ ਜਿਹੇ ਭਗਤੀ ਬ੍ਰਹਮ ਗਿਆਨ ਦੇ ਵਿੱਚ ਰੰਗੇ ਜਿਹੜੇ ਮਹਾਂਪੁਰਖ, ਉਹਨਾਂ ਦੇ ਚਰਨ ਰਜ ਦੇ ਨਾਲ ਆਪਣੇ ਚਰਨ ਤੂੜੀ ਦੇ ਨਾਲ ਆਪਣੇ ਪਾਪਾਂ ਨੂੰ ਧੋਂਦੇ ਹਾਂ। ਇੱਥੇ ਇਸ਼ਨਾਨ ਕੀਤੇ, ਸਾਡੇ ਪਾਪ ਲੈ ਗਏ, ਸਾਡੇ ਰੰਗ ਚਿੱਟੇ ਹੋ ਗਏ। ਉੱਥੇ ਗੁਰੂ ਜੀ ਨੇ ਕਿੱਥੇ ਉਹ ਦੱਸਿਆ ਨਾ,
ਤੀਰਥ ਦੀ ਲੋਚ ਦੇ ਸੰਤਾਂ ਦੀ ਤੂੜੀ ਤਾਨੀ, ਤੀਰਥ ਦੀ ਲੋਚ ਦੇ ਸੰਤਾਂ ਦੀ ਤੂੜੀ ਤਾਨੀ,
ਗੋਦਾਵਰੀ, ਸ੍ਰਿਸ਼ਟੀ ਅਤੇ ਉਦਮ ਕਰੇ ਧੂੜ ਸਾਧੂ ਕੀਤਾ ਹੀ, ਕਿਲਵਿਕ ਮਹਿਲ ਭਰੇ ਪਰੇ ਹਮਰੇ ਵਿੱਚ, ਅਮਰੀ ਮਹਿਲ ਸਾਧੂ ਕੀ ਧੂੜ ਗਵਾਏ। ਸੋ ਤੀਰਥ ਮਹਾਂਪੁਰਖ ਦੀ ਧੂੜੀ ਨੂੰ ਚਾਹੁੰਦੇ ਹਨ, ਇਸੀ ਵਾਸਤੇ ਪਰੰਪਰਾ ਕੀਤੀ ਚਲਾਈ ਹੋਈ ਹੈ। 12 ਸਾਲ ਪਿੱਛੋਂ ਕੁੰਭ ਹੁੰਦੇ ਹਨ, 6 ਸਾਲ ਪਿਛਾਦ ਕੁੰਭੀਆਂ ਹੁੰਦੀਆਂ ਹਨ, ਅਲੈਦਾ ਅਲੈਦਾ ਤੀਰਥਾਂ ਦੀਆਂ, ਉਸ ਬਹਾਨੇ ਮਹਾਂਪੁਰਖ ਇਸ਼ਨਾਨ ਆਦਿ ਦੇ ਬਹਾਨੇ ਉਹਨਾਂ ਵਿੱਚ ਆਪਣੇ ਚਰਨ ਪਾਉਂਦੇ ਹਨ, ਉਹਨਾਂ ਦੇ ਪਾਪ ਲਾਉਂਦੇ ਹਨ ਇਤਿਆਦਿ। ਖੈਰ ਖਿਆਲ ਕਰੋ, ਬਾਬਾ ਅਮਰਦਾਸ ਜੀ ਨਾਲ ਉਸ ਨੇ ਗੱਲਬਾਤ ਕੀਤੀ, ਉਹ ਨੁਗਰੇ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ, ਪਰ ਗਲਤੀ ਨਾਲ ਆਪ ਜੀ ਤੋਂ ਪੰਜੀਰੀ ਵਗੈਰਾ ਲੈ ਕੇ ਖਾਂਦਾ ਰਿਹਾ ਹੈ, ਅੱਜ ਪਤਾ ਲੱਗਿਆ ਵੀ ਆਪ ਤਾਂ ਨੁਗਰੇ ਹਨ। ਬੜਾ ਘਬਰਾਇਆ, ਚਿੱਤ ਨੂੰ ਖੋਭ ਹੋਇਆ, ਉਸੀ ਵਕਤ ਕੁਛ ਘਬਰਾਹਟ ਵਿੱਚ ਝੁੰਝਲਾਇਆ, ਚਿਹਰਾ ਆਪ ਤੋਂ ਅਲਹਿਦਾ ਹੋ ਜਾਂਦਾ ਹੈ। ਉਸਦਾ ਗਹਿਰਾ ਅਸਰ ਆਪ ਜੀ ਦੇ ਨਰਮ ਦਿਲ 'ਤੇ ਹੋਇਆ। ਉਸ ਦਿਨ ਤੋਂ ਜ਼ਬਰਦਸਤ ਲਗਨ ਗੁਰੂ ਮਿਲਾਪ ਦੀ ਆਪ ਜੀ ਨੂੰ ਲੱਗੀ, ਦਿਨ ਰਾਤ ਇਸੀ ਲਗਨ ਵਿੱਚ ਬੀਤਦੀ ਹੈ। ਸੋ ਉਹ ਤਾਂ ਚਲਾ ਗਿਆ, ਆਪ ਜੀ ਨੂੰ ਦਿਨ ਰਾਤ ਇਹੀ ਖਿਆਲ ਰਹਿੰਦਾ ਹੈ। ਉਮਰ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪੇ ਨੇ ਮੂੰਹ ਪਾਇਆ ਹੈ, 60 ਸਾਲ ਦੀ ਆਯੂ ਹੋ ਗਈ ਹੈ ਅਤੇ ਪਤਾ ਨਹੀਂ ਕੁਛ ਦਿਨ ਬਾਕੀ ਹਨ ਕਿ ਨਾ ਹਨ। ਅਗਰ ਨਿਗੁਰੇ ਪੁੱਛਦੇ ਸਰੀਰ ਦਾ ਅੰਤ ਹੋ ਗਿਆ, ਉਸਨੂੰ ਫਿਰ ਜਨਮ ਹੈ, ਮੁਕਤ ਉਹਦੀ ਕਿੱਥੇ ਹੋਣੀ ਹੈ, ਬਲਕਿ ਮਨੁੱਖ ਦੇਵ ਨਹੀਂ ਮਿਲਦੀ ਹੈ। ਇਤਿਹਾਸ ਸੋਚ ਸੋਚ ਕੇ ਬੜਾ ਚਿੱਤ ਨੂੰ ਘਬਰਾਹਟ ਪੈਦਾ ਹੋਇਆ ਕਰੇ। ਮੈਨੂੰ ਨਹੀਂ ਪਤਾ ਗੁਰੂ ਨੂੰ ਕਿੱਥੋਂ ਢੂੰਡਾ, ਕਿਹੋ ਜਿਹਾ ਗੁਰੂ ਹੁੰਦਾ, ਕੀ ਲੱਛਣ ਹੁੰਦੇ ਨੇ, ਕੁਛ ਪਤਾ ਨਹੀਂ। ਇਤਿਹਾਸ ਕਾਫੀ ਦਿਨ ਗੁਜ਼ਰ ਗਏ। ਇਸ ਲਗਨ ਦੇ ਵਿੱਚ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਨਾ ਖਾਣਾ ਚੰਗਾ ਲੱਗਦਾ, ਨਾ ਅੱਛੀ ਨੀਂਦ ਆਉਂਦੀ ਹੈ, ਨਾ ਕੋਈ ਹੋਰ ਵਸਤੂ ਚੰਗੀ ਲੱਗਦੀ ਹੈ। ਦਿਨ ਰਾਤ ਮਨ ਇਹਨਾਂ ਵਹਿਣਾਂ ਵਿੱਚ ਰੁੜਿਆ ਚਲਿਆ ਜਾਏ। ਜੇ ਠਾੜ ਦੇ ਦਿਨ ਗਰਮੀ ਦਾ ਮੌਸਮ, ਲੋਕ ਗਰਮੀ ਦੇ ਸਬਬ ਕੋਠਿਆਂ 'ਤੇ ਪੈਂਦੇ। ਅੱਜ ਆਪ ਜੀ ਨੇ ਵੀ ਆਪਣਾ ਖਾਟ, ਆਪਣਾ ਪੰਗੂੜਾ ਕੋਠੇ 'ਤੇ ਚੜਾ ਲਿਆ ਉਸ ਵਕਤ ਹੀ, ਪਰ ਮਨ ਇਹਨਾਂ ਵਹਿਣਾਂ ਵਿੱਚ ਰੁੜਿਆ ਜਾ ਰਿਹਾ। ਮਨ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪਾ, ਪਤਾ ਨਹੀਂ ਕਹਿ ਦਿੰਦੀ ਜ਼ਿੰਦਗੀ ਹੈ। ਨਗੁਰੇ ਦਾ ਜੇ ਸਰੀਰ ਅੰਤ ਹੋ ਗਿਆ ਤਾਂ ਮਨੁੱਖ ਦੇਵ ਨਹੀਂ ਮਿਲਦੀ ਹੁੰਦੀ, ਕਿਤੇ ਪਤਾ ਨਹੀਂ ਕਿਵੇਂ ਗੁਰੂ ਨੂੰ ਢੂੰਡਣਾ। ਇਤਿਹਾਸ ਖਿਆਲਾਤ ਆ ਕੇ ਮਨ ਵਿੱਚ ਬਹੁਤ ਬੁਢਾਪ ਪੈਦਾ ਹੋਇਆ ਕਰੇ। ਜਾਣਦਾ ਹੋਈਏ ਲਾਗੀ ਉਸ ਜਾਣੇ ਪੀਰ, ਰਾਮ ਭਗਤ ਅਣਿਆਲੇ ਪੀਰ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ। ਸੋਇਓ ਇਸੀ ਤਰ੍ਹਾਂ ਪਹਿਰ ਰਾਤ ਗੁਜ਼ਰ ਗਈ, ਅੱਧੀ ਰਾਤ ਗੁਜ਼ਰ ਗਈ, ਨੀਂਦ ਨਹੀਂ ਪਈ, ਕਿਉਂਕਿ ਚਿੰਤਾਤਰ ਪੁਰਸ਼ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਦੁਖੀ ਪੁਰਸ਼ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਰੋਗੀ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਜਿਸਨੇ ਕਰਜ਼ਾ ਦੇਣਾ ਉਸਨੂੰ ਵੀ ਚੰਗੀ ਨੀਂਦ ਨਹੀਂ ਆਇਆ ਕਰਦੀ, ਜਿਸਦੇ ਘਰ ਵਾਰ ਪ੍ਰਾਪਤ ਕਰਨੇ ਅਜੇ ਵਰ ਨਾ ਮਿਲਿਆ ਉਹਨੂੰ ਵੀ ਚੰਗੀ ਨੀਂਦ, ਇਹੋ ਜਿਹੇ ਕਈ ਕਾਰਨਾਂ ਕਰਕੇ ਨੀਂਦ ਕਿਤੇ ਕਿਤੇ ਖੁਸ਼ੀ ਵਿੱਚ ਵੀ ਨੀਂਦ ਉੱਡ ਜਾਇਆ ਕਰਦੀ। ਆਪ ਜੀ ਨੂੰ ਪਿਛਲਾ ਪਹਿ ਰਾਤਰੀ ਦਾ ਹੋ ਆਇਆ, ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੇ ਉੱਠਣ ਦਾ, ਉੱਠ ਕੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਨ ਦਾ ਸਮਾਂ। ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜਾ ਚਾਹ, ਇਹਨਾਂ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨੂੰ। ਰਾਤ ਦੇ ਚੌਥੇ ਪਹਿਰ, ਦਿਨ ਰਾਤ ਦੇ 8 ਪਹਿਰ ਹੁੰਦੇ ਹਨ, ਰਾਤ ਦਾ ਪਿਛਲਾ ਪਹਿਰ ਯਾਨੀ ਚੌਥਾ ਪਹਿਰ ਵਾਹਿਗੁਰੂ ਦੇ ਪਿਆਰਿਆਂ ਦੇ ਚਿਤੇਸ਼ਾ ਉਪਜਾਗਦਾ ਹੈ। ਉਸ ਮੌਕੇ ਕਲਯੁਗ ਦੇ ਜੁਲੜ ਵਿੱਚ ਮੋਰੀਆਂ ਕਰਕੇ ਉੱਠਦੇ ਹਨ, ਇਸ਼ਨਾਨ ਆਦਿ ਕਰਕੇ ਪ੍ਰਭੂ ਧਿਆਨ ਵਿੱਚ ਜੁੜਦੇ ਹਨ। ਉਸ ਵਕਤ ਦੇ ਧਿਆਨ ਯਾਨੀ ਸਿਮਰਨ ਔਰ ਇਸ਼ਨਾਨ ਦਾ ਫਲ ਗੁਰੂ ਜੀ ਇਉਂ ਦਰਸਾਉਂਦੇ ਹਨ।
ਕਰ ਇਸ਼ਨਾਨ ਸਿਮਰ ਪਰ ਵੀ ਆਪਣਾ ਮਨ ਤਨ ਫੇ ਅਰੋਗਾ, ਕਰ ਇਸ਼ਨਾਨ ਸਿਮਰ ਪਰ ਮਨ ਤਨ ਫੇ ਅਰੋਗਾ ਜੀ, ਕਰ
करके तन करके और दोनों हालतों करके रोगी है, बीमार है, मरीज है। बीमार आदमी दुखी होता, सुखी नहीं होया करता, तदे ही ये दुखी है। सो इन दोनों का इलाज गुरु जी इकट्ठा ही दसते हैं, कर इशनान सिमर पर अपना मन तन भय अरोगा। उस वक्त उठ के अच्छी तरह सोच दातन कुरला करके इशनान कर, इशनान तो बाद सिमरन कर बिरती, सिमरन विच जोड़, भजन विच जोड़, फल की होएगा मन और तन दोनों नु अरोगता मिलेगी, मन नु शांति मिलेगी, तन नु अरोगता मिलेगी। यही नहीं अगे दस दिन कोट दिग्न लाथे पर विशरना प्रगटे भले संजोगा, यूं करन करके प्रभु दी शरण गिरन करके करोड़ा ही दिग्न दूर होणगे ते हार पर मार दे। अगे वास्ते इंसान दी किस्मत चंगी होवेगी, इहदा इह फल होवेगा। सो ओ वक्त हो आया बीबी अमर साहिब गुरु अंगद देव महाराज जी दी सपुत्री, जिथे सेवा भजन का अधिकार आदमियों नूं है उत्थे बीबियां नूं भी। कई लोग कहिंदे ने कई मत मतांतरां दा ख्याल है भई जनानियां दा लड़कियां दा कल्याण नहीं हुंदी, अगला जन्म मानुख दा मिलू फिर कल्याण होएगी, लेकिन यह ख्याल गलत है। कल्याण मुक्त ब्रह्म ज्ञान से है, ब्रह्म ज्ञान हमेशा बुद्ध नूं होना है। बुद्ध जिथे इंसान नूं इन्हां नूं भी है, जिथे अज मिनिस्टर भी हैं, मैजिस्ट्रेट भी हैं, डीसी भी हैं, होर ब्रह्म ज्ञान ही नहीं होंदा। ब्रह्म ज्ञान तो जुगा जुगंतरां तो चले आ रहे, इन्हां नूं राणी चुड़ाला वर्गियां ब्रह्म ज्ञानां होईयां हन, गार्गी ऐसियां जिन्हां तों बड़े बड़े उपदेश लैंदे, होर बेअंत गुरु घर दे विच माई भागो वर्गियां अवधूत अवस्था वालियां ब्रह्म ज्ञानां। सो इस करके भगती ज्ञान एक दा अधिकार है। सो बीबी अमर गुरु अंगद देव महाराज जी दी सपुत्री आप जी दे भतीजे नूं व्याही हुई सी, यानी बाबा अमरदास जी दे भतीजे नूं व्याही हुई सी। रोज पिछले पैर उठ के इशनान आदि करके उसने पहले कुछ देर चुपचाप सिमरन अभ्यास अजपा जप जपना, उस तो बाद घर का कम दुध आदि रिड़कना शुरू करना और अमृत वेल की बाणी पढ़नी शुरू करनी। यूं अज भी उसने इशनान आदि करके कुछ देर चुप चुपाते सिमरन, सिमरन दो किस्म, एक जाप होंगे एक जपा होंगे। सासन जाप जबान हिला के किया जाए उन्होंने जाप कहते हैं, जिथे जबान ना हिले ख्याल ही कम करे उन्होंने अजप्पा कहते हैं। अजप्पा जापना भी सरे आदि जुगा समा, इसके बहुत सारे तरीके हैं। श्वास प्रास भी अजप्पा होंगे है, मदमा बाणी बच्चे भी होंगे, प्रसंत भी होंगे, परावाणी भी होंगे, त्रिक भी होंगे, दसवें पाठ भी होंगे। यानी अजप्पा दे रोम रोम बिचों भी नाम भी तुनी होंगे अभ्यास, जैसी जैसी अवस्था किसी ने परिपक्व कर ली है महापुरख के इशारे के मुताबिक वैसा उसका अजप्पा शुरू हो जाता है, कदे भी नहीं विसरदा हो रहा। अठे पैर चौंट घड़ी नाम की अवस्था की बाबत यह दस्या, नौनी का अमृत प्रभु का नाम दही मैं इसका विश्राम, नौनी दियां दा दाता प्रभु का नाम, यदा विश्राम शरीर हर एक शरीर विच है, पैर के अंगूठे तो सिर की चोटी तक यदा निवास है, पर सुन नहीं सकता। सो आयो पहले कुछ देर सिमरन किया बीबी अमरों ने, उस तो बाद दुध रिड़कना शुरू कर दिता, क्योंकि पिंडां दे विच दुध आदि रिड़कना जरूरी हुंदा है। दुध रिड़कना शुरू किया, अमृत वेल दी बाणी श्री आसा जी दी वार उसका पाठ भी नाल नाल शुरू कर दिता। हाथ पाँव कर काम सब चीत निरंजन नाल, भजन करन वाले कुछ एकांत बैठ के लिव लाउंदे हन, कुछ संगत संगत विच जुड़ के ये भी भजन है, एकांत बैठ के भी है, और कमकार दे दौरान विच भी हो सकता, बशर्ते कि कम दिमागी ना होवे, ख्याल दा ना होवे, तुरदे फिरदे हो रत्ती कमकार करना। दिमागी कम दे विच थोड़ा थोड़ा जिहड़ा समा मिलता रहे जिहड़े प्रेमी ने उसनू संभाल सकते हैं। संयोग करके हथी दुध रिड़कना शुरू कर दिता और अमृत वेल दी बाणी श्री आसा जी दी वार उहदा भी जबान दे नाल पाठ करना शुरू कर दिया, क्योंकि टिकटका दा समा सी। बाबा अमरदास जी नूं सारी रात नींद नहीं सी पई, गुरु मिलाप की लगन दे विच उहनां दा चित तड़प रहा सी। सो बीबी ने पहला ही श्लोक आया आसा जी दी वार दा, उहदी आवाज़ नूं आप जी दे कन्न विच पैंदी है,
ਜਾ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਸਦਵਾਰ ਜਿਨ ਮਾਨਸ ਦੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ ਗੁਰਬਾਣੀ ਸੁਖੈਨ ਤੇ ਸੁਖੈਨ ਵੀ ਹੈ ਮੁਸ਼ਕਿਲ ਤੇ ਮੁਸ਼ਕਿਲ ਵੀ ਹੈ ਪਰ ਇਹ ਤਾਂ ਬੜੀ ਸੁਖੈਨ ਹੈ ਜਿਹਦਾ ਮਤਲਬ ਗੁਰੂ ਤੋਂ ਬਲਿਹਾਰੀ ਜਾਵਾਂ ਦਿਹਾੜੀ ਵਿੱਚ ਦਿਨ ਵਿੱਚ 100 ਵਾਰੀ ਬਲਿਹਾਰੇ ਜਾਵਾਂ ਕਿਉਂ ਜੀ ਜਿਸਨੇ ਪਸ਼ੂ ਪ੍ਰੇਤ ਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ ਪਸ਼ੂ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਮਨੁੱਖਾਂ ਵਿੱਚ ਪਸ਼ੂ ਵੀ ਹਨ ਪ੍ਰੇਤ ਵੀ ਹਨ ਜਿਹੋ ਜਿਹੀ ਕਿਸੇ ਦੀ ਬਿਰਤੀ ਜਿਹੋ ਜਿਹੇ ਖਿਆਲਾਤ ਕਰਤੱਵ ਵੈਸਾ ਹੀ ਉਸਨੂੰ ਦਰਜਾ ਮਿਲਦਾ ਹੈ ਜਿਹੜੇ ਖਾਣ ਪੀਣ ਤੱਕ ਹੀ ਮਹਿਦੂਦ ਹਨ ਭਾਵੇਂ ਕੁਛ ਵੀ ਹੈ ਕਿਸੇ ਦਾ ਹੱਕ ਮਾਰ ਲਿਆ ਕੁਛ ਕਰ ਲਿਆ ਉਹਨਾਂ ਨੂੰ ਹੈਵਾਨਾਂ ਦਾ ਦਰਜਾ ਦਿੱਤਾ ਜਿਨ੍ਹਾਂ ਦੀ ਛੜੀਆ ਬਿਰਤੀ ਹੈ ਉਹਨੂੰ ਪ੍ਰੇਤ ਸੁਭਾਅ ਹੈ ਜਿਹਨਾਂ ਦਾ ਪ੍ਰਧਾਨ ਉਹਨੂੰ ਪ੍ਰੇਤ ਕਿਹਾ ਜਾਂਦਾ ਪਸ਼ੂ ਪ੍ਰੇਤ ਇਸੇ ਤਰ੍ਹਾਂ ਜਿਹਨਾਂ ਦੇ ਦੇਵੀ ਸੁਭਾਅ ਪ੍ਰਧਾਨ ਹਨ ਦੇਵਤਿਆਂ ਵਾਲੇ ਉਹਨੂੰ ਦੇਵਤਾ ਕਿਹਾ ਜਾਂਦਾ ਦੁਨੀਆਂ ਵਿੱਚ ਗੁਰੂ ਸ਼ਰਨ ਵਿੱਚ ਆ ਕੇ ਦੇਵਤਾ ਸੁਭਾਅ ਪ੍ਰਾਪਤ ਹੁੰਦਾ ਹੈ ਅਸਲੀ ਸੁਭਾਅ ਇਸਦਾ ਦੇਵੀ ਸੁਭਾਅ ਵੀ ਹੈ ਦੂਸਰੇ ਓਪਰੇ ਸੁਭਾਅ ਕਾਰਜ ਸਿੱਧੀ ਵਾਸਤੇ ਇਸਨੂੰ ਮਿਲੇ ਹੋਏ ਹਨ ਸਰੀਰ ਦੇ ਚੰਦ ਦਿਨ ਜਿਹੜਾ ਇਸਨੂੰ ਮਿਲਿਆ ਉਸਦੀ ਕਾਰਜ ਸਿੱਧੀ ਵਾਸਤੇ ਓਪਰੇ ਸੁਭਾਅ ਇਸਨੂੰ ਅਸਲੀ ਸੁਭਾਅ ਇਸਦਾ ਜੀਵ ਦਾ ਦੇਵਤਾ ਸੁਭਾਅ ਵੀ ਸਿਉਂ ਕਰਕੇ ਇਹੋ ਜਿਹੇ ਗੁਰੂ ਤੋਂ 100 ਵਾਰੀ ਦਿਹਾੜੀ ਵਿੱਚ ਬਲਿਹਾਰੇ ਜਾਣਾ ਬਹੁਤ ਥੋੜ੍ਹਾ ਹੈ ਫਿਰ ਅੱਗੇ ਜੇ ਸੋਚਣ ਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿੰਦ ਕੌਰ ਅੰਧਾ ਪਿਆਰੇ ਗੁਰਬਿੰਦ ਕੌਰ ਅੰਧੇਰਾ ਚੰਦ ਭਵੇਂ ਸੋ ਚੜ੍ਹ ਜਾਏ ਗੁਰਬਿੰਦ ਕੌਰ ਅੰਧੇ ਚੰਦ ਭਵੇਂ ਸੋ ਚੜ੍ਹ Thank you.
ਬਚਨ ਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੌਰ ਅੰਧਾ ਮਨ ਦੇ ਅੰਦਰ ਇੱਕ ਅੰਧੇਰਾ ਹੈ ਜਿਸਨੂੰ ਅਗਿਆਨ ਦਾ ਅੰਧੇਰਾ ਕਿਹਾ ਜਾਂਦਾ ਸਾਰੇ ਦੁੱਖਾਂ ਦਾ ਮੂਲ ਜਿਸ ਦੀ ਵਾਪਤੀ ਨੂੰ ਦੱਸਿਆ ਅੰਧਕਾਰ ਸੁੱਖ ਬੁਨ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਉਸ ਅੰਧੇਰੇ ਵਿੱਚ ਭਾਵੇਂ ਰਾਜਾ ਹੈ ਭਾਵੇਂ ਗਰੀਬ ਹੈ ਦੋਵੇਂ ਦੁਖੀ ਹਨ ਗੁੱਪਾ ਹਨੇਰਾ ਹੋਵੇ ਕਾਨੂੰਨ ਕੁਦਰਤ ਕਿਸੇ ਦਾ ਲਿਹਾਜ਼ ਨਹੀਂ ਨਾ ਕਰਦੀ ਗੁੱਪਾ ਹਨੇਰਾ ਹੋਵੇ ਹੋਰ ਘਣਾ ਜੰਗਲ ਹੋਵੇ ਹੱਥ ਮਾਰਿਆ ਦੀਨਾ ਨਾ ਹੋਵੇ ਭਾਵੇਂ ਉੱਥੇ ਗਰੀਬ ਚਲੇ ਗਿਆ ਭਾਵੇਂ ਬਾਦਸ਼ਾਹ ਚਲੇ ਗਿਆ ਦੋਵੇਂ ਦੁਖੀ ਹੋਣਗੇ ਇਸੇ ਤਰ੍ਹਾਂ ਜਿਹੜਾ ਮਨ ਦੇ ਅੰਦਰ ਅਗਿਆਨ ਰੂਪੀ ਅੰਧੇਰਾ ਹੈ ਉਸ ਅਗਿਆਨ ਦੇ ਅੰਧੇਰੇ ਵਿੱਚ ਕੋਈ ਵੀ ਸੁਖੀ ਨਹੀਂ ਜਿੰਨੀ ਦੇਰ ਤੱਕ ਉਹ ਅੰਧੇਰਾ ਦੂਰ ਨਹੀਂ ਹੁੰਦਾ ਉਸਨੂੰ ਦੂਰ ਕਰਨ ਵਾਸਤੇ ਗੁਰੂ ਦਾ ਗਿਆਨ ਹੀ ਸਮਰੱਥ ਹੈ ਗੁਰੂ ਤੋਂ ਰੋਸ਼ਨੀ ਮਿਲਦੀ ਹੈ ਜਿਹੜੀ ਉਸ ਅੰਧੇਰੇ ਨੂੰ ਦੂਰ ਕਰਦੀ ਹੈ ਵਰਨਾ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਆਸਮਾਨ ਵਿੱਚ ਸੌ ਚੰਦਰਮਾ ਹਜ਼ਾਰ ਸੂਰਜ ਇੱਕ ਲਖਤ ਚੜ੍ਹ ਜਾਵੇ ਇਤਨੀ ਰੋਸ਼ਨੀ ਹੋ ਜਾਏ ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਉਹ ਅਗਿਆਨ ਦਾ ਅੰਧੇਰਾ ਬਿਨਾਂ ਗੁਰੂ ਦੀ ਕਿਰਪਾ ਤੋਂ ਕਦੇ ਦੂਰ ਨਹੀਂ ਹੋ ਸਕਦਾ ਤਾਂ ਤੇ ਗੁਰੂ ਦੀ ਕਿਤਨੀ ਮਹਿਮਾ ਹੋਈ ਇਹ ਬਚਨ ਬਾਬਾ ਅਮਰਦਾਸ ਜੀ ਦੇ ਕੰਨ ਵਿੱਚ ਕੋਠੇ ਅਤੇ ਪਹਿਲਾਂ ਪਏ ਸਨ ਨੀਂਦ ਨਹੀਂ ਸੀ ਆਈ ਜਦੋਂ ਚਿੰਤਾ ਭਾਵੇਂ ਪਿਆ ਭਾਵੇਂ ਬੈਠਾ ਨੀਂਦ ਕਿੱਥੇ ਆਉਂਦੀ ਹੈ ਤਾਂ ਫਿਰ ਉੱਠ ਕੇ ਬੈਠ ਜਾਂਦੇ ਹਨ ਕੰਨ ਵਿੱਚ ਇਹ ਆਵਾਜ਼ ਪੈਣ ਕੰਨ ਦੇ ਡੂਨਿਆਂ ਦੁਆਰਾ ਇਸ ਅੰਮ੍ਰਿਤ ਨੂੰ ਪਾਨ ਕਰਨ ਲੱਗ ਪਏ ਹੈਰਾਨ ਹੋ ਰਹੇ ਹਨ ਕਿਉਂਕਿ ਗੁਰਬਾਣੀ ਹਰ ਕਿਸਮ ਦੇ ਭਿਖਾਰੀ ਦੀ ਅਗਵਾਈ ਕਰਦੀ ਹੈ ਉਹਨਾਂ ਨੂੰ ਗੁਰੂ ਮਿਲਾਪ ਦੇ ਵਾਸਤੇ ਤੜਪ ਸੀ ਉਹ ਜਿਹੇ ਬਚਨ ਇਹਨਾਂ ਨੂੰ ਬਹੁਤੇ ਚੰਗੇ ਔਰ ਅੱਛੀ ਤਰ੍ਹਾਂ ਸਮਝ ਆਉਂਦੇ ਹਨ ਹੈਰਾਨ ਹੋ ਰਹੇ ਹਨ ਵੀ ਸਾਡੇ ਘਰੋਂ ਆਵਾਜ਼ ਆ ਰਹੀ ਹੈ ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ ਕਿਸ ਦੇ ਬਚਨ ਹਨ ਹੈਰਾਨ ਹੋ ਰਹੇ ਹਨ ਹੈਰਾਨੀ ਦੀ ਹੱਦ ਨਹੀਂ ਅੱਗੇ ਜਿਉਂ ਜਿਉਂ ਪਾਠ ਹੋ ਰਿਹਾ ਹੈ ਸ੍ਰੀ ਆਸਾ ਜੀ ਵਾਰ ਦਾ ਇਸ ਵਿਸ਼ੇ ਦੇ ਜਿਹੜੇ ਬਚਨ ਆਉਂਦੇ ਨੇ ਆਪ ਜੀ ਨੂੰ ਅੱਛੀ ਤਰ੍ਹਾਂ ਨਿਖਰਵੇਂ ਸਮਝ ਆਉਂਦੇ ਨੇ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮੇ ਵਿਚਾਰ ਹੈ ਜਿਨ ਸੱਚੇ ਸੀ ਚਿੱਤ ਲਾਇਆ ਜਗ ਜੀਵਨ ਦਾਤਾ ਆਇਆ ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਨਾਲ ਹੈ ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਜ਼ਰੂਰ ਹੈ ਕਦੇ ਵੀ ਕਿਸੇ ਨੂੰ ਦੂਰ ਨਹੀਂ ਪਰ ਇਤਨਾ ਨਜ਼ਦੀਕ ਤਰ ਹੋਣ ਦੇ ਬਾਵਜੂਦ ਵੀ ਉਸਨੂੰ ਬਿਨਾਂ ਗੁਰੂ ਦੀ ਕਿਰਪਾ ਤੋਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਕਿਉਂ ਨਹੀਂ ਕੀਤਾ ਸਤਿਗੁਰ ਵਿੱਚ ਆਪ ਰੱਖਣ ਗੁਰੂ ਨੇ ਉਸਨੂੰ ਸਹੀ ਕੀਤਾ ਹੈ ਪ੍ਰਗਟ ਕੀਤਾ ਹੈ ਕਰ ਪ੍ਰਗਟ ਆਖ ਸੁਣਾਇਆ ਹਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਇਹ ਵਚਨ ਵੀ ਇਹੋ ਜਿਹੇ ਅੱਛੀ ਤਰ੍ਹਾਂ ਸਮਝ ਆ ਰਹੇ ਹਨ ਇਸੇ ਤਰ੍ਹਾਂ ਬਾਰਵਾਂ ਸਲੋਕ ਆ ਜਾਂਦਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਅਤੇ ਮਨ ਜਿਹੜਾ ਹੈ ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ ਹੇ ਰਾਮ ਜੀ ਵਸ਼ਿਸ਼ਟ ਜੀ ਕਹਿੰਦੇ ਹਨ ਤਮਾਮ ਉਪਦਰੋਂ ਕੇ ਦੇਣੇ ਵਾਲਾ ਇਹ ਮਨ ਹੈ ਜਿਤਨੀ ਦੇਰ ਤੱਕ ਇਸ ਮਨ ਨੂੰ ਜੈ ਨਹੀਂ ਕਰਦਾ ਪਰਮ ਪਦਵੀ ਦੀ ਪ੍ਰਾਪਤੀ ਹੋ ਨਹੀਂ ਸਕਦੀ ਇਸ ਮਨ ਨੂੰ ਗੁਰੂ ਗਿਆਨ ਤੋਂ ਬਿਨਾਂ ਕਿਸੇ ਨੇ ਜੈ ਕੀਤਾ ਹੋਰ ਕੋਈ ਉਪਾਅ ਨਹੀਂ ਇਸ ਮਨ ਨੂੰ ਜਿੱਤਣ ਵਾਸਤੇ ਅਤੇ ਇਸ ਵਾਸਤੇ ਦੱਸਦੇ ਹਨ ਕੁੰਭੇ ਬੱਧਾ ਜਲ ਰਹੇ ਮਨ ਪੰਛੀ ਤਬਲਗ ਉਡੇ ਜਬਲਗ ਵਿਸ਼ੇ ਵਾਸ਼ਨਾਵਾਂ ਗਿਆਨਬਾਜ਼ ਕੀ ਚਪਟਵੇਂ ਜਬਲਗ ਆਯੋਨਾ ਪਹਿਲੇ ਸਮਿਆਂ ਵਿੱਚ ਲੋਕ ਬਾਜ਼ ਰੱਖਦੇ ਸਨ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ ਜਾਨਵਰ ਦੇ ਪਿੱਛੇ ਬਾਜ਼ ਨੂੰ ਛੱਡ ਦੇਣਾ ਬਾਜ਼ ਨੇ ਜਾਨਵਰ ਨੂੰ ਬੜੇ ਪੰਜਿਆਂ 'ਚ ਪਕੜ ਕੇ ਲੈ ਆਉਣਾ ਇਸੇ ਤਰ੍ਹਾਂ ਮਨ ਨੇ ਇੱਕ ਪੰਛੀ ਦੀ ਨਿਆਂ ਦੱਸਿਆ ਹੈ ਮਨ ਪੰਛੀ ਦੀਆਂ ਉਡਾਰੀਆਂ ਉੱਨੀ ਦੇਰ ਤੱਕ ਹਨ ਮਨ ਪੰਛੀ ਤਬ ਲੱਗ ਉਡੇ ਉੱਨੀ ਦੇਰ ਤੱਕ ਇਹਦੀਆਂ ਉਡਾਰੀਆਂ ਹਨ ਜਬ ਲਗ ਵਿਸ਼ੇ ਵਾਸ਼ਨਾਵਾਂ ਜਿੰਨੀ ਦੇਰ ਤੱਕ ਵਿਸ਼ੇ ਵਾਸ਼ਨਾ ਵਿੱਚ ਹੈ ਗਿਆਨ ਬਾਜ਼ ਕੀ ਚਪਟਵੇਂ ਜਬ ਲਗ ਆਇਓ ਨਾ ਜਿੰਨੀ ਦੇਰ ਤੱਕ ਬ੍ਰਹਮ ਗਿਆਨ ਰੂਪੀ ਬਾਜ਼ ਦੇ ਚਪੱਟੇ ਵਿੱਚ ਆ ਨਹੀਂ ਗਿਆ ਉੱਨੀ ਦੇਰ ਤੱਕ ਮਨ ਰੂਪੀ ਪੰਛੀ ਦੀਆਂ ਉਡਾਰੀਆਂ ਹਨ ਜਦੋਂ ਬ੍ਰਹਮ ਗਿਆਨ ਦੇ ਚਪੱਟੇ ਵਿੱਚ ਆ ਗਏ ਇਹਦੀਆਂ ਉਡਾਰੀਆਂ ਖਤਮ ਹੋ ਜਾਂਦੀਆਂ ਹਨ ਔਰ ਗਿਆਨ ਕਿੱਥੋਂ ਮਿਲੇ ਇਹੋ ਜਿਹਾ ਉਹ ਗਿਆਨ ਗੁਰੂ ਬਿਨਾਂ ਮਿਲਦਾ ਨਹੀਂ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ
ਗੁਰਬਿਨ ਗਿਆਨ ਨਾ ਹੋਏ ਗੁਰਬਿਨ ਗਿਆਨ ਨਾ ਹੋਏ ਗੁਰਬਿਨ ਗਿਆਨ ਨਾ ਹੋਏ ਗੁਰਬਿਨ ਗਿਆਨ ਨਾ ਹੋਏ Thank you.
ਕੁੰਭੇ ਪੱਤਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਪਾਣੀ ਘੜੇ ਤੋਂ ਬਿਨਾਂ ਰਹਿ ਨਹੀਂ ਸਕਦਾ। ਇਸੀ ਤਰ੍ਹਾਂ ਮਨ ਗਿਆਨ ਤੋਂ ਬਿਨਾਂ ਨਹੀਂ ਕਾਬੂ ਹੁੰਦਾ, ਉਹ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੁੰਦਾ ਹੈ। ਇਹ ਜੇ ਬਚਨ ਅੱਛੀ ਤਰ੍ਹਾਂ ਸਮਝ ਆਉਂਦੇ ਜਾਂਦੇ ਨੇ ਬਾਬਾ ਜੀ ਦੇ, ਇਸੀ ਤਰ੍ਹਾਂ ਹੈਰਾਨ ਹੋ ਰਹੇ ਹਨ, ਮੇਰੇ ਖਿਆਲਾਂ ਦੀ ਪੁਸ਼ਟੀ ਹੋ ਰਹੀ ਹੈ। ਹੌਲੀ ਹੌਲੀ ਅੱਗੇ ਜਾ ਕੇ ਹੋਰ ਬਚਨ ਆਉਂਦਾ, ਜਿਸ ਦੇ ਵਿੱਚ ਅਤਿਅੰਤ ਗੁਰੂ ਦੀ ਮਿਹਰ ਜਿਸ 'ਤੇ ਹੋ ਗਈ ਉਹਦੀਆਂ ਸਾਰੀਆਂ ਬੁਰਾਈਆਂ ਖਤਮ ਹੋ ਜਾਂਦੀਆਂ ਨੇ। ਆਉਂਦਾ
ਵਿੱਚ ਮਾਰ ਕੱਢੀਆਂ ਬੁਰੀਆਂ, ਗੁਰਾਂ ਨੇ ਸਿਰ ਤੇ ਹੱਥ ਰੱਖਿਆ, ਮਾਰ ਕੱਢੀਆਂ ਬੁਰੀਆਂ, ਗੁਰਾਂ ਨੇ ਸਿਰ ਤੇ ਹੱਥ ਰੱਖਿਆ,
ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ, ਸੋ ਮੇਲੇ ਤਾਂ ਨਜ਼ਰੀ ਆਈਆਂ, ਜਾਂ ਤੁਸੀਂ ਪਾਣਾ ਤਾਂ ਮਨ ਵਸਾਈਆਂ, ਘਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ, ਸੋ ਤੁੱਠੇ ਨੌ ਨੇ ਪਾਈਆਂ। ਬੁਰਿਆਈਆਂ ਇਨਸਾਨ ਨੂੰ ਬਹੁਤ ਖੁਆਰ ਕਰਦੀਆਂ, ਇਨਸਾਨ ਦੀ ਦੁਰਦਿਸ਼ਾ ਕਰਾਉਂਦੀਆਂ, ਇੱਥੇ ਉੱਥੇ ਦੋਨੀ ਥਾਈ ਜੂਆ ਖੇਡਿਆ ਰਾਜੇ ਨਲ ਨੇ, ਕੀ ਦੁਰਦਿਸ਼ਾ ਹੋਈ, ਕਿਵੇਂ ਦਰਬਦਰ ਰੁਲਦਾ ਫਿਰਦਾ, ਰਾਜ ਭਾਗ ਛੱਡ ਕੇ ਜੂਆ ਖੇਡਿਆ ਯੁਧਿਸ਼ਟਰ ਨੇ, ਕੀ ਹਾਲਤ ਹੋਈ, ਸਭ ਦੁਨੀਆਂ ਜਾਣਦੀ ਹੈ ਇਹਨੇ ਬੁਰਾਈਆਂ। ਇੱਕ ਇੱਕ ਬੁਰਾਈ ਦਾ ਮੈਂ ਮੁਖਸਰ ਤੌਰ 'ਤੇ ਅਰਜ਼ ਕਰਦਾ। ਫਿਰ ਸ਼ਰਾਬ ਪੀਤੀ, 55 ਕਰੋੜ ਜਾਦੂ ਲੜਕੇ ਮਰ ਗਿਆ ਉਸਨੇ, ਕੀ ਹਾਲਤ ਹੋਈ। ਇਸੇ ਤਰ੍ਹਾਂ ਸੀਤਾ ਨੂੰ ਚਾਰਾ ਰਾਵਣ ਨੇ, ਕੀ ਹਾਲਤ, 1,00,000 ਸਵਾ ਲੱਖ ਨਾਤੀ ਤੈਂ ਰਾਵਣ ਘਰ ਦੀਆ ਨਾ ਬਾਤ। ਸੋ ਇਕੱਲੀ ਇਕੱਲੀ ਗੱਲ ਜੇ ਸਾਰੀਆਂ ਜਿਸ ਇਨਸਾਨ ਵਿੱਚ ਹੋਣ, ਉਹਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੋਇਆ ਕਰਦੀ। ਅੱਗੇ ਤਾਂ ਜੋ ਕੁਛ ਉਹ ਵੀ ਹੋਣਾ ਹੈ, ਅੱਗੇ ਵੀ ਫਲ ਮਿਲਦਾ ਹੈ, ਲੋਹੀ ਥਾਨੀ। ਸੋ ਇੱਥੇ ਜਿਸ ਦੇ ਵਿੱਚ ਤਕਰੀਬਨ ਇਹੋ ਜਿਹੇ ਸਾਰੀਆਂ ਬੁਰਾਈਆਂ ਹੋਣ, ਸੋ ਸਾਧ ਸਿੰਘ ਉਹਦੀ ਜ਼ਿੰਦਗੀ ਸੁਖਦਾਈ ਕੈਸੇ ਹੋ ਸਕਦੀ ਹੈ, ਜਦੋਂ ਇਕੱਲਾ ਇਕੱਲਾ ਨੁਕਸ, ਇਕੱਲੀ ਇਕੱਲੀ ਬੁਰਾਈ ਨੇ ਕਿੰਨੀ ਕਿੰਨੀ ਇਨਸਾਨ ਦੀ ਬੁਰੀ ਹਾਲਤ ਕੀਤੀ ਹੈ। ਤਾਂ ਤਾਂ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਖਾਸ ਕਿਰਪਾ ਹੋ ਗਈ ਕਿਸੇ 'ਤੇ, ਸਿਰ 'ਤੇ ਹੱਥ, ਯਾਨੀ ਕਿਰਪਾ ਦ੍ਰਿਸ਼ਟੀ ਕਰਕੇ ਸਾਰੀਆਂ ਬੁਰਾਈਆਂ ਅੰਦਰੋਂ ਦੂਰ ਕਰ ਦਿੱਤੀਆਂ। ਮਨ ਦੇ ਵਿੱਚ ਬੁਰਾਈ ਫੁਰੇਗੀ ਨਾ, ਗੁਰੂ ਦੀ ਕਿਰਪਾ ਹੋ ਜਾਵੇ ਤਾਂ ਮਨ 'ਚ ਹੀ ਨਾ ਬੁਰਾਈ ਫੁਰੇਗੀ, ਸਰੀਰ ਕੈਸੇ ਕਰਕੇ ਕੈਸੇ ਬੁਰਾਈ ਹੋਵੇਗੀ। ਤਾਂ ਤਾਂ ਕਿਤਨੀ ਬੜੀ ਕਿਰਪਾ ਹੈ। ਸੋ ਇਤਿਹਾਸ ਇਹ ਗੱਲਾਂ ਅੱਛੀ ਤਰ੍ਹਾਂ ਸਮਝ ਆਉਂਦੀਆਂ ਜਾਂਦੀਆਂ ਹੈ। ਬਾਬਾ ਅਮਰਦਾਸ ਦੇ ਹੈਰਾਨੀ ਦੀ ਵੀ ਹੱਦ ਨਾ ਰਹੀ। ਹੌਲੀ ਹੌਲੀ ਪਾਠ ਹੋ ਰਿਹਾ ਹੈ, ਜੇਠਾੜ ਦੀਆਂ ਰਾਤਾਂ ਛੋਟੀਆਂ, ਦਿਨ ਵੱਡੇ ਹੁੰਦੇ ਹਨ। ਸੋ ਚਾਹੇ ਫਟਾਲਾ ਹੋ ਗਿਆ, ਚੜ੍ਹਦੀ ਵੱਲੋਂ ਇੱਕ ਚਿੜੀ ਚੌਕਣੀ ਸ਼ੁਰੂ ਹੁੰਦੀ, ਚਿੜੀ ਚੌਕੀ ਭਾ ਫੁੱਟੀ ਵਗਣ ਬਹੁਤ ਤਰੰਗ, ਤਾਂ ਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ, ਉਹਦੀ ਆਵਾਜ਼ ਆਉਣ ਲੱਗ ਪਈ, ਉਹਦੀ ਆਵਾਜ਼ ਬਾਣੀ ਦੇ ਆਨੰਦ ਨੂੰ ਦੂਰ ਕਰਨ ਲੱਗ ਪਈ। ਹੌਲੀ ਹੌਲੀ ਪੌੜੀ ਥਾਈ ਨੀਚੇ ਉੱਤਰ ਕੇ ਭੋਲੇ ਖੜ ਕੇ ਸੁਣਨ ਲੱਗ ਪਏ। ਖੈਰ ਸਾਹਮਣੇ ਕਿਉਂ ਨਾ ਹੋਏ, ਬੀਬੀ ਪਰਦਾ ਕਰੇਗੀ ਸ਼ਾਇਦ, ਜੋ ਕੁਛ ਪੜ੍ਹ ਰਹੀ ਹੈ ਇਹ ਅੰਮ੍ਰਿਤ ਮੇਰੇ ਮੈਨੂੰ ਨਾ ਪ੍ਰਾਪਤ ਹੋਏ, ਜੇ ਚੁੱਪ ਹੋ ਗਈ ਤਾਂ। ਇਸ ਵਾਸਤੇ ਉਹ ਲਿਖੜ ਕੇ ਸੁਣਦੇ ਰਹੇ। ਇਤਨੇ ਨੂੰ ਦਿਨ ਚੜ ਗਿਆ, ਮੂੰਹ ਨੂੰ ਮੂੰਹ ਦੇ ਸਮੇਂ ਦੁੱਧ ਵੀ ਰਿੜਕਿਆ ਗਿਆ, ਸਾਈ ਦੀਵਾਰ ਦਾ ਪਾਠ ਵੀ ਪੂਰਾ ਹੋ ਗਿਆ। ਸਾਹਮਣੇ ਮੈਂ ਪੁੱਛਣ ਲੱਗੇ, ਬੇਟਾ ਇਹ ਇਸ ਬਜ਼ੁਰਗ ਦਾ ਕਲਾਮ ਤੂੰ ਸਵੇਰ ਤੋਂ ਪੜ੍ਹਦੀ ਹੈ, ਦੁੱਧ ਰਿੜਨ ਸ਼ੁਰੂ ਕੀਤਾ ਸੀ ਉਦੋਂ ਤੋਂ ਪੜ੍ਹਦੀ ਹੈ। ਬੀਬੀ ਨੇ ਕੁਛ ਸੰਕੋਚ ਕੇ ਕਿਹਾ, ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਬੇਟਾ ਗੁਰੂ ਨਾਨਕ ਕਿੱਥੇ? ਗੁਰੂ ਨਾਨਕ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਗੁਰਸਿੱਖੀ ਭਗਤੀ ਮਾਰਦੜ ਕਰਵਾ ਕੇ ਆਪ ਅੰਤਰ ਧਿਆਨ ਹੋ ਗਏ, ਆਪਣੀ ਜੋਤ ਗੁਰੂ ਅੰਗਦ ਵਿੱਚ ਰੱਖੀ, ਅੱਜ ਦੂਸਰਾ ਗੁਰੂ ਖਡੂਰ ਜੋਤ ਜਗਾਉਂਦਾ ਹੈ। ਜਦੋਂ ਇੰਨੀ ਗੱਲ ਸੁਣੀ ਹੈਰਾਨੀ ਦੀ ਹੱਦ ਨਾ ਰਹੀ। ਸ਼ੁਕਰ ਕੀਤਾ ਵੀ ਸ਼ਾਇਦ ਮੈਨੂੰ ਅੱਜ ਦੀ 22 ਸਾਲ ਜਿਹੜੀ ਯਾਤਰਾ ਕੀਤੀ ਗੰਗਾ ਜੀ ਦੀ, ਉਹਦਾ ਫਲ ਮੈਨੂੰ ਅੱਜ ਮਿਲਿਆ ਹੈ, ਕਿਉਂਕਿ ਬੇਅੰਤ ਪੁੰਨ ਕਰਮਾਂ ਦਾ ਫਲ ਗੁਰੂ ਦਾ ਮਿਲਾਪ ਹੋਇਆ, ਅਗਰ ਐਵੇਂ ਹੁੰਦਾ ਨਹੀਂ। ਸੋ ਸ਼ੁਕਰ ਕੀਤਾ ਅਤੇ ਕਿਹਾ, ਬੇਟਾ ਮੈਨੂੰ ਇੱਕ ਇੱਕ ਦਿਨ 100-100 ਵਰੇ ਵਰਗਾ ਗੁਜ਼ਰਦਾ ਹੈ, ਮੈਨੂੰ ਗੁਰੂ ਚਰਨੀ ਸਿੱਖ, ਜਿੰਨੀ ਦੇਰ ਤੱਕ ਮੈਂ ਗੁਰੂ ਚਰਨੀ ਨਹੀਂ ਲੱਗਦਾ ਮੇਰਾ ਜੀਵਨ ਬਾਦ ਹੈ, ਵਿਅਰਥ ਹੈ। ਸੋ ਬੀਬੀ ਨੇ ਕਿਹਾ, ਪਿਤਾ ਜੀ ਕਿਵਾਂ ਕਰਨਾ, ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ, ਮੈਂ ਆਪਣੇ ਗੁਰੂ ਅੰਗਦ ਦੇਵ ਗੁਰੂ ਪਿਤਾ ਨੂੰ ਨਿਰਾਪੁਰਾ ਦੁਨੀਆਵੀ ਪਿਤਾ ਨਹੀਂ ਸਮਝਦੀ, ਮੈਂ ਉਹਨਾਂ ਨੂੰ ਗੁਰੂ ਪਰਮੇਸ਼ਰ ਵੀ ਸਮਝਦੀ ਹਾਂ। ਗੁਰੂ ਦਾ ਹੁਕਮ ਸਿੱਖ ਦੇ ਵਾਸਤੇ ਖੁਦਾਈ ਹੁਕਮ ਹੁੰਦਾ, ਰੱਬੀ ਹੁਕਮ ਹੋਇਆ ਕਰਦਾ, ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ, ਬੇਟਾ ਜਿੰਨੀ ਦੇਰ ਤੱਕ ਤੈਨੂੰ ਨਾ ਬੁਲਾਇਆ ਜਾਵੇ ਆਪਣੇ ਆਪ ਨਹੀਂ ਤਾਂ ਆਉਣਾ ਹੋਵੇਗਾ। ਸੋ ਇਸ ਕਰਕੇ ਖਿਮਾ ਕਰਨਾ, ਮੈਂ ਖਡੂਰ ਨਹੀਂ ਜਾ ਸਕਦੀ। ਬਾਬਾ ਅਮਰਦਾਸ ਜੀ ਨੇ ਕਿਹਾ, ਬੇਟਾ ਠੀਕ ਹੈ, ਪਰ ਮੈਨੂੰ ਵੀ ਇੱਕ ਇੱਕ ਦਿਨ 100-100 ਵਰੇ ਵਰਗਾ ਗੁਜ਼ਰਦਾ ਗੁਰੂ ਮਿਲਾਪ ਦੇ ਵਾਸਤੇ, ਅੱਜ ਮੇਰੇ ਪਾਕ ਵਿੱਚ ਜਾ ਕੇ ਮੈਨੂੰ ਪਤਾ ਲੱਗਿਆ ਗੁਰੂ ਦਾ, ਇਸ ਗੱਲ ਦੀ ਖਿਮਾ ਮੈਂ ਮੰਗ ਦਿਆਂਗਾ, ਇਸ ਦੀ ਮਾਫ਼ੀ ਮੈਂ ਮੰਗ ਦਿਆਂਗਾ, ਪਰ ਮੈਨੂੰ ਗੁਰੂ ਚਰਨੀ ਸਿੱਖ ਵਾਰ ਵਾਰ ਕਹਿਣ 'ਤੇ ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਅੱਜ ਖਡੂਰ ਸਾਹਿਬ ਲੈ ਕੇ ਚਲੇ ਜਾਂਦੇ ਹਾਂ, ਗੁਰੂ ਸ਼ਰਨ ਪ੍ਰਾਪਤ ਹੋਈ। ਸਾਧ ਸੰਗਤ ਅਰਜ਼ ਕਰਨ ਦਾ ਮਤਲਬ ਹੁਣ ਚੁੱਕੇ ਸਮਾਂ ਨਹੀਂ ਨਾ ਇਜਾਜ਼ਤ ਦਿੰਦਾ, ਇਸ ਕਰਕੇ ਅੱਜ ਦਾ ਦਿਨ ਜਿਹੜਾ ਹੈ ਰਾੜੇ ਸਾਹਿਬ ਯਾਨੀ ਗੁਰਦੁਆਰਾ ਕਰਮ ਸਾਹਿਬ, ਉੱਥੇ ਵੀ ਦੀਵਾਨ ਹੈ, ਸੰਗਰਾਂਦ ਜਦੋਂ ਹੁੰਦੀ ਹੈ ਇਹ ਸੰਗਰਾਂਦ ਦਾ ਦੀਵਾਨ ਕਹਿਲਾਉਂਦਾ ਹੁੰਦਾ ਹੈ, ਇੱਕ ਦਿਨ ਪਹਿਲਾਂ ਇਹਨੇ ਰਾਤ ਨੂੰ ਹੋਇਆ ਕਰਦਾ, ਜਿਵੇਂ ਆਹ ਦੀਵਾਨ ਹੈ ਸ਼ਾਮ ਨੂੰ 7 ਵਜੇ ਤੋਂ ਰਾਤ ਦੇ 11-12 ਵਜੇ ਤੱਕ ਹੁੰਦਾ ਹੈ। ਸੋ ਸਵੇਰ ਆ ਸ਼ਨੀਵਾਰ ਹੁੰਦੀ ਹੈ, ਇਸੀ ਤਰ੍ਹਾਂ ਪੂਰਨਮਾਸ਼ੀ ਦਾ 14 ਨੂੰ ਸ਼ਾਮ ਨੂੰ ਹੁੰਦਾ ਹੈ ਪੂਰਨਮਾਸ਼ੀ, ਸਵੇਰੇ ਆ ਸ਼ਨੀਵਾਰ, ਇੱਕ ਦਸਵੀਂ ਦਾ ਦੀਵਾਨ ਹੁੰਦਾ ਹੈ, ਪੂਰਾ ਜਿਹੜਾ ਸਥਾਨ ਹੈ 90 ਪਿੰਡ ਦਰਮਿਆਨ ਸੰਤਰਾਸ਼ਨ ਦਬਲਾਣ ਉੱਥੇ ਹੋਇਆ ਕਰਦਾ। ਖੈਰ ਇਉਂ ਅੱਜ 5-7 ਮਿੰਟ ਇਸ ਕਰਕੇ ਥੋੜ੍ਹੇ ਜ਼ਿਆਦਾ ਲਗਾਏ, ਜ਼ਿਆਦਾ ਨਹੀਂ ਬਹੁਤ ਥੋੜ੍ਹੇ, ਜੇ ਉੱਥੇ ਵਾਲਾ ਸਾਹਿਬ ਦੇਖੇ ਤਾਂ 12 ਵਜਣੇ ਚਾਹੀਦੇ। ਹਰਿਓਂ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਔਰ ਭਗਤੀ, ਇਹ ਦੋ ਗੱਲਾਂ ਗੁਰੂ ਬਾਬਾ ਜੀ ਨੇ ਸਾਨੂੰ ਦੱਸੀਆਂ, ਸੇਵਾ ਤਪੱਸਿਆ ਦੀ ਥਾਂ, ਸਿਮਰਨ ਪ੍ਰਾਣਾਯਾਮ ਦੀ ਥਾਂ, ਇਹਨਾਂ ਦੁਆਰਾ ਹੀ ਜੀਵ ਦੀ ਕਲਿਆਣ ਹੈ। ਹੁਣ ਇਹ ਪ੍ਰਸੰਗ ਇੱਥੇ ਛੱਡਦੇ ਹਾਂ, ਕੱਲ੍ਹ ਇੱਥੋਂ ਫਿਰ ਸ਼ੁਰੂ ਕੀਤਾ ਜਾਏ।
ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ, ਸਾਹਿਬ ਧਨ ਹੈ। धन है धन है धन है गुरु गोविंद सिंह जी धन है Thank you.